ਵਾਹਿਗੁਰੂ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੋਨਾ ਨਾਥ ਅਨਾਥ ਨਮੋ ਸਰ ਤੋ ਸੋਨਾ ਦਾਨੀ ਨਮੋ ਸੋ ਭਿਖਾਰੀ ਮੋ ਸੋਨਾ ਦੀਨ ਦਿਆਲ ਨਾ ਤੋ ਸਰ ਮੋ ਸੋ ਅਗਿਆਨ ਨਾ ਤੋ ਸੋ ਵਿਚਾਰੀ ਮੋ ਸੋ ਪਤਤ ਨਾ ਪਾਵਣ ਤੋ ਸਰ ਮੋ ਸੋ ਬੇਕਾਰੀ ਨਾ ਤੋ ਸੋ ਉਪਕਾਰੀ ਮੇਰੇ ਹੈ ਅਵਗੁਣ ਤੂੰ ਗੁਣ ਸਾਗਰ ਮੇਰੇ ਹੈ ਅਵਗੁਣ ਤੂੰ ਗੁਣ ਸਾਗਰ ਜਾਤ ਰਸਾਤਲ ਓਟ ਤਿਹਾਰੀ ਹੇ ਗੋਬਿੰਦ ਹੇ ਗੋਪਾਲ ਹੇ ਦਿਆਲ ਲਾਲ ਪ੍ਰਾਣ ਨਾਥ ਨਾਥ ਸਖੇ ਦੀਨ ਦਰਦ ਨਿਵਾਰ ਹੇ ਸਮਰੱਥ ਅਗਮ ਪੂਰਨ ਮੋਹੇ ਮਾਇਆ ਤਾਰ ਅੰਧਕੂਪ ਮਹਾਭਿਆਨ ਅੰਧਕੂਪ ਮਹਾਭਿਆਨ ਨਾਨਕ ਪਾਰ ਉਤਾਰ ਸਤਿਗੁਰ ਤੇਰੀ ਟੇਕ ਕੱਢ ਲੈ ਪਵ ਜਲ ਚੋਂ ਸਤਿਗੁਰ ਤੇਰੀ ਟੇਕ ਕੱਢ ਲੈ ਪਵ ਜਲ ਚੋਂ ਸਤਿਗੁਰ ਤੇਰੀ ਟੇਕ ਕੱਢ ਲੈ ਪਵ ਜਲ ਚੋਂ ਸਤਿਗੁਰ ਤੇਰੀ ਓਟ ਕੱਢ ਲੈ ਪਵ ਜਲ ਚੋਂ ਸਤਿਗੁਰੂ ਤੇਰੀ ਟੇਕ ਸਤਿਗੁਰੂ ਤੇਰੀ ਟੇਕ ਸਤਿਗੁਰੂ ਤੇਰੀ ਟੇਕ ਸਤਿਗੁਰੂ ਤੇਰੀ ਟੇਕ ਸਤਿਗੁਰ ਤੇਰੀ ਟੇਕ, ਸਤਿਗੁਰ ਤੇਰੀ ਟੇਕ, ਸਤਿਗੁਰ ਤੇਰੀ ਟੇਕ, ਸਤਿਗੁਰ ਤੇਰੀ ਟੇਕ। ਸਤਿਗੁਰ ਤੇਰੀ ਟੇਕ, ਕੰਡ ਲੈ ਭਵ ਜਲ ਚੋਂ, ਸਤਿਗੁਰ ਤੇਰੀ ਟੇਕ, ਕੱਢ ਲੈ ਭਵ ਜਲ ਚੋਂ, ਸਿੱਖੋ ਸ਼ਬਦ ਪਿਆਰਿਓ ਜਨਮ ਮਰਨ ਕੀ, ਮੁਖ ਉਜਲ ਸਦਾ ਸੁਖੀ, ਲਿਖ ਕਤ ਨਾ ਛੂਟੀਐ ਖਿਨ ਖਿਨ, ਬਖਸ਼ਣ ਹਾਰ ਬਖਸ਼ ਲੈ, ਸਗਲ ਦੁਆਰ ਕੋ ਛਾੜ ਕੇ, ਬਾਹੇ ਗਹੇ ਕੀ ਲਾਜ ਆਸ, ਜੁਗ ਜੁਗ ਅਟਲ ਸਤਿਗੁਰੂ ਤਖ਼ਤ ਚਵਰ ਛਤਰ ਦੇ ਮਾਲਕ, ਸ਼ਬਦ ਗੁਰੂ ਦਸਾਂ ਪਾਤਸ਼ਾਹੀਆਂ ਦੀ ਜਾਗਦੀ ਜੋਤ, ਸਰਬੱਤ ਦੁਨੀਆ ਦੇ ਸਾਂਝੇ ਰਹਿਬਰ, ਪ੍ਰਤੱਖ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਾਜ਼ਰੀ ਹਜ਼ੂਰੀ ਵਿੱਚ ਬਿਰਾਜਮਾਨ ਪਰਮ ਸਤਿਕਾਰਯੋਗ ਗੁਰੂ ਸਵਾਰੀ ਸਾਧ ਸੰਗਤ ਜੀਓ, ਗੁਰੂ ਚਰਨਾਂ ਵਿੱਚ ਲਵਾਈਏ ਹਾਜ਼ਰੀ, ਫਤਿਹ ਪ੍ਰਵਾਨ ਕਰੋ, ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੜਾ ਵਡਭਾਗਾ ਸੁਭਾਗਾ ਸਮਾਂ ਆਪਾਂ ਸਾਰਿਆਂ ਨੂੰ ਗੁਰੂ ਪਾਤਸ਼ਾਹ ਦੇ ਪਾਵਨ ਪਵਿੱਤਰ ਦਰਬਾਰ ਦੇ ਵਿੱਚ ਬੈਠ ਕੇ ਗੁਰਬਾਣੀ ਦੀਆਂ ਕਥਾ ਵਿਚਾਰਾਂ ਕੀਰਤਨ ਪਾਠ ਸਰਵਣ ਕਰਨ ਦਾ ਪ੍ਰਾਪਤ ਹੋਇਆ ਹੈ। ਵੱਡੇ ਭਾਗ ਜਾਣਨੇ ਚਾਹੀਦੇ ਹਨ। ਵਡਭਾਗੀ ਹਰ ਸੰਗਤ ਪਾਵੈ, ਭਾਗਹੀਣ ਭਰਮ ਚੋਟਾਂ ਖਾਵੈ, ਵਿਣ ਭਾਗਾਂ ਸਤਸੰਗ ਨ ਲੱਭੈ, ਵਿਣ ਸੰਗਤ ਮੈਲ ਭਰੀਜੈ ਜੀਓ। ਕਿ ਸਾਨੂੰ ਪਾਤਸ਼ਾਹ ਨੇ ਕਿਰਪਾ ਕਰਕੇ ਸਤਸੰਗਤ ਦਾ ਸੁਭਾਗਾ ਸਮਾਂ ਬਖਸ਼ਿਆ ਹੈ। ਸਤਸੰਗਤ ਗੁਰੂ ਘਰ ਵਿੱਚੋਂ ਕੋਈ ਇੱਕ ਅੱਖਰ ਵੀ ਆਪਣੇ ਮਨ ਦੇ ਵਿੱਚ ਵਸਾ ਕੇ ਲੈ ਜਾਵੇ ਤਾਂ ਉਹਦਾ ਵੀ ਜੀਵਨ ਜਿਹੜਾ ਹੈ ਨਿਹਾਲ ਹੋ ਜਾਂਦਾ, ਜੀਵਨ ਦੇ ਵਿੱਚ ਬਹੁਤ ਵੱਡੀ ਤਬਦੀਲੀ ਆਉਂਦੀ ਹੈ, ਬਦਲਾਓ ਆਉਂਦਾ ਹੈ। ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ, ਉਹਨਾਂ ਕੋਲੋਂ ਸੰਗਤ ਨੇ ਪੁੱਛਿਆ, ਕਹਿਣ ਲੱਗੇ ਕਿ ਮਹਾਂਪੁਰਖੋ, ਇੱਕ ਪਾਸੇ ਤਾਂ ਆਪਾਂ ਆਖਦੇ ਹਾਂ ਕਿ ਸਤਿਗੁਰੂ ਜਨਮ ਮਰਨ ਤੋਂ ਪਰਾਂ ਹੈ, ਦੂਜੇ ਪਾਸੇ ਆਪਾਂ ਗੁਰੂ ਕੇ ਗੁਰਪੁਰਬ ਸਤਿਗੁਰੂ ਦੇ ਸ਼ਹੀਦੀ ਦਿਹਾੜੇ, ਗੁਰਸਿੱਖਾਂ ਦੇ ਸ਼ਹੀਦੀ ਦਿਹਾੜੇ ਮਨਾਉਂਦੇ ਹਾਂ, ਇਹ ਕਾਹਦੇ ਵਾਸਤੇ ਹਨ। ਅਤੇ ਸਾਧ ਸੰਗਤ ਮਹਾਂਪੁਰਖਾਂ ਨੇ ਜਵਾਬ ਦਿੱਤਾ, ਆਖਣ ਲੱਗੇ ਭਾਈ ਇਹ ਇਸ ਕਰਕੇ ਮਨਾਏ ਜਾਂਦੇ ਨੇ ਕਿ ਜਦੋਂ ਆਪਾਂ ਗੁਰੂ ਘਰ ਜਾਈਏ, ਸਤਿਗੁਰੂ ਦਾ ਚੇਤਾ ਆਵੇ, ਗੁਰੂ ਘਰ ਦਾ ਇਤਿਹਾਸ ਸੁਣੀਏ, ਗੁਰਬਾਣੀ ਦੀਆਂ ਵਿਚਾਰਾਂ ਸੁਣੀਏ, ਮਨ ਦੇ ਵਿੱਚੋਂ ਕੋਈ ਇੱਕ ਔਗਣ ਜਿਹੜਾ ਹੈ ਉਹ ਕੱਢ ਆਈਏ ਅਤੇ ਛੱਡ ਆਈਏ, ਅਤੇ ਇੱਕ ਗੁਣ ਜਿਹੜਾ ਹੈ ਉਹ ਧਾਰਨ ਕਰ ਲਈਏ, ਇੱਕ ਔਗਣ ਦਾ ਤਿਆਗ ਕਰੀਏ ਅਤੇ ਇੱਕ ਗੁਣ ਨੂੰ ਧਾਰਨ ਕਰੀਏ। ਗੁਣਾ ਕਾ ਹੋਏ ਵਾਸਲਾ ਕੱਢ ਵਾਸ਼ ਲਹੀਜੈ, ਜੇ ਗੁਣ ਪਾਤਸ਼ਾਹ ਗੁਰਬਾਣੀ ਵਿੱਚ ਆਖਦੇ ਨੇ ਕਿ ਜੇ ਪੱਲੇ ਗੁਣ ਹੋਣ ਤਾਂ ਉਹਨਾਂ ਗੁਣਾਂ ਦੇ ਨਾਲ ਸਾਂਝ ਜ਼ਰੂਰ ਕਰਨੀ ਚਾਹੀਦੀ ਹੈ। ਸਾਂਝ ਕਰੀਜੈ ਗੁਣ ਹੈ ਕੇਰੀ, ਛੋੜ ਅਵਗੁਣ ਚੱਲੀ ਹੈ। ਅਤੇ ਮਹਾਂਪੁਰਖ ਆਖਣ ਲੱਗੇ ਭਾਈ ਇਹ ਸਰੀਰ ਹੀ ਔਗਣਾਂ ਦਾ ਭਰਿਆ ਹੋਇਆ ਹੈ, ਔਗਣੀ ਭਰਿਆ ਸਰੀਰ ਹੈ, ਕਿਉਂ ਸੰਤੋ ਨਿਰਮਲ ਹੋਏ ਗੁਰਮੁਖ ਗੁਣ ਵਿਹਾਜੀ ਹੈ, ਮਲ ਹੋਮੈ ਕੱਢੈ ਤੋਏ। ਔਗਣਾਂ ਦਾ ਹੀ ਭਰਿਆ ਹੋਇਆ ਸਰੀਰ ਹੈ, ਜਿਵੇਂ ਜਿਵੇਂ ਇਹਦੇ ਵਿੱਚ ਗੁਣ ਆਉਣੇ ਸ਼ੁਰੂ ਹੁੰਦੇ ਹੈ ਤਿਵੇਂ ਤਿਵੇਂ ਔਗਣ ਜਿਹੜੇ ਹੈ ਉਹ ਘਟਣੇ ਆਰੰਭ ਹੋ ਜਾਂਦੇ। ਮੈਲੇ ਪਾਣੀ ਦੀ ਬਾਲਟੀ ਭਰੀ ਹੋਵੇ, ਮੀਂਹ ਪੈਂਦਾ ਹੋਵੇ ਅਤੇ ਉਹ ਮੀਂਹ ਦੇ ਵਿੱਚ ਰੱਖ ਦੇਈਏ ਅਤੇ ਮੀਂਹ ਪੈ ਪੈ ਕੇ ਜਿਹੜਾ ਬਾਰਿਸ਼ ਦਾ ਪਾਣੀ ਹੈ ਉਹਦੇ ਵਿੱਚ ਭਰਦਾ ਜਾਵੇਗਾ, ਜਿਹੜਾ ਗੰਦਾ ਪਾਣੀ ਮੈਲਾ ਪਾਣੀ ਹੈ ਉਹ ਨਿਕਲਦਾ ਜਾਵੇਗਾ। ਦੋ ਢਾਈ ਘੰਟੇ ਜੇ ਦੱਬ ਕੇ ਬਾਰਿਸ਼ ਪਈ ਹੈ ਤਾਂ ਉਹ ਬਾਲਟੀ ਦੇ ਵਿੱਚ ਵੀ ਪਾਣੀ ਜਿਹੜਾ ਉਹ ਸਾਫ਼ ਹੋ ਜਾਵੇਗਾ। ਇਸ ਤਰ੍ਹਾਂ ਦੇ ਨਾਲ ਗੁਰੂ ਕਾ ਉਪਦੇਸ਼ ਜਿਹੜਾ ਹੈ ਸਾਰਿਆਂ ਵਾਸਤੇ ਹੀ, ਗੁਰੂ ਕਿਸੇ ਇੱਕ ਜਾਤ ਦਾ, ਇੱਕ ਪਾਤ ਦਾ ਜਾਂ ਇੱਕ ਵਰਨ ਦਾ ਨਹੀਂ, ਗੁਰੂ ਸਾਰਿਆਂ ਦਾ ਹੀ ਹੈ। ਗੁਰੂ ਕਿਹਦਾ ਹੈ? ਗੁਰੂ ਉਹਦਾ ਹੈ ਜਿਹੜੇ ਭਾਈ ਗੁਰੂ ਦਾ ਹੁਕਮ ਮੰਨ ਲੈਂਦੇ ਆ, ਗੁਰੂ ਕਾ ਬਚਨ ਮੰਨ ਲੈਂਦੇ। ਸਤਿਗੁਰੂ ਦਾ ਉਪਦੇਸ਼ ਸਾਰਿਆਂ ਵਾਸਤੇ ਹੀ ਸਾਂਝਾ ਹੈ। ਬਾਰਿਸ਼ ਹੁੰਦੀ ਹੈ, ਬੂੰਦ ਉਹ ਹੀ ਹੈ, ਕਿਸੇ ਉਪਜਾਊ ਖੇਤੀ ਦੇ ਵਿੱਚ ਡਿੱਗ ਪਵੇ ਤਾਂ ਉਹ ਫਸਲ ਨੂੰ ਹਰਿਆ ਭਰਿਆ ਕਰ ਦਿੰਦੀ ਹੈ, ਕਲਰ ਵਿੱਚ ਡਿੱਗ ਪਵੇ ਅਜਾਈ ਚਲੀ ਜਾਂਦੀ ਹੈ, ਕੇਲੇ ਦਿਆਂ ਪੱਤਰਾਂ ਦੇ ਉੱਤੇ ਡਿੱਗ ਪਵੇ ਕਪੂਰ ਪੈਦਾ ਹੋ ਜਾਂਦਾ, ਚਾਤਰਿਕ ਦੇ ਮੂੰਹ ਦੇ ਵਿੱਚ ਪੈ ਜਾਵੇ ਸ਼ਾਂਤੀ ਆ ਜਾਂਦੀ ਹੈ, ਸਿੱਪੀ ਦੇ ਵਿੱਚ ਪੈ ਜਾਵੇ ਮੋਤੀ ਪੈਦਾ ਹੋ ਜਾਂਦਾ ਹੈ। ਇਸੇ ਤਰ੍ਹਾਂ ਆਖਦੇ ਨੇ ਗਿੱਦੜ ਦੇ ਮੂੰਹ ਦੇ ਵਿੱਚ ਪੈ ਜਾਵੇ ਤਾਂ ਉਹਨੂੰ ਹਲਕਵਾ ਹੋ ਜਾਂਦਾ। ਬੂੰਦ ਇੱਕੋ ਹੀ ਹੈ ਪਰ ਉਹਨੂੰ ਗ੍ਰਹਿਣ ਕਰਨ ਵਾਲੇ ਵੱਖਰੇ ਵੱਖਰੇ ਹਨ, ਉਹਨੂੰ ਧਾਰਨ ਕਰਨ ਵਾਲੇ ਵੱਖਰੇ ਵੱਖਰੇ ਹਨ, ਬੂੰਦ ਇੱਕੋ ਹੀ ਹੈ। ਗੁਰੂ ਕਾ ਉਪਦੇਸ਼ ਸਾਰਿਆਂ ਵਾਸਤੇ ਸਰਬ ਸਾਂਝਾ ਹੈ। ਅੱਗੇ ਧਾਰਨ ਕਰਨ ਵਾਲੇ ਜਿਹੜੇ ਹਿਰਦੇ ਨੇ ਇਹ ਵੱਖਰੇ ਵੱਖਰੇ ਹੈ। ਗੁਰੂ ਕੀ ਬਖਸ਼ਿਸ਼ ਲਗਾਤਾਰ 24 ਘੰਟੇ ਸਾਧ ਸੰਗਤ ਹਮੇਸ਼ਾ ਹੋ ਰਹੀ ਹੈ। ਸੂਰਜ ਜਿਵੇਂ ਕਦੇ ਆਪਾਂ ਕਹਿ ਦਿੰਦੇ ਸੂਰਜ ਡੁੱਬ ਗਿਆ, ਡੁੱਬਦਾ ਨਹੀਂ, ਧਰਤੀ ਉਹਦੇ ਤੋਂ ਲਾਂਭੇ ਹੋ ਜਾਂਦੀ ਹੈ ਤਾਂ ਹਨੇਰਾ ਹੋ ਜਾਂਦਾ ਹੈ। ਸੂਰਜ ਹਮੇਸ਼ਾ ਇੱਕ ਰਸ ਚੜ੍ਹਿਆ ਰਹਿੰਦਾ, ਉਹਦਾ ਚਾਨਣਾ ਜਗਤ ਵਿੱਚ ਸਦਾ ਹੀ ਰਹਿੰਦਾ ਹੈ। ਜੇ ਇੱਥੇ ਹਨੇਰਾ ਹੋ ਗਿਆ ਤਾਂ ਕਿਸੇ ਦੂਜੇ ਪਾਸੇ ਉਹਦਾ ਚਾਨਣਾ ਹੋਵੇਗਾ। ਗੁਰੂ ਕੀ ਬਖਸ਼ਿਸ਼ ਨਿਰੰਤਰ ਰਹਿੰਦੀ ਹੈ। ਉਹ ਜਿਹੜੀ ਜਗ੍ਹਾ ਹੈ, ਉਹ ਜਿਹੜੀ ਧਰਤੀ ਹੈ, ਉਨੀ ਜਗ੍ਹਾ ਉਹ ਸੂਰਜ ਦੇ ਨਾਲੋਂ ਟੁੱਟ ਗਈ। ਸਾਧ ਸੰਗਤ ਇਸੇ ਤਰ੍ਹਾਂ ਗੁਰੂ ਕੀ ਬਖਸ਼ਿਸ਼ ਸਦਾ ਰਹਿੰਦੀ ਹੈ। ਕੁਝ ਸਮਾਂ ਆਉਂਦਾ ਕਿ ਸਾਡਾ ਮਨ, ਸਾਡਾ ਹਿਰਦਾ ਜਿਹੜਾ ਉਹ ਗੁਰੂ ਦੇ ਨਾਲੋਂ ਟੁੱਟ ਜਾਂਦਾ ਹੈ। ਗੁਰੂ ਨਿਰੰਤਰ ਬਖਸ਼ਿਸ਼ ਕਰਦਾ ਹੈ। ਸਤਿਗੁਰੂ ਦੀ ਬਖਸ਼ਿਸ਼ ਜਿਹੜੀ ਆ ਉਹ ਨਿਰੰਤਰ ਹੁੰਦੀ ਰਹਿੰਦੀ ਹੈ। ਅੱਠੇ ਪਹਿਰ ਗੁਰੂ ਕੀ ਬਖਸ਼ਿਸ਼ ਹੋ ਰਹੀ ਹੈ, ਪਰ ਜਦੋਂ ਸਾਡੇ ਮਨ ਗੁਰੂ ਦੇ ਨਾਲੋਂ ਟੁੱਟ ਜਾਂਦੇ ਨੇ, ਸਾਡੇ ਹਿਰਦੇ ਗੁਰੂ ਦੇ ਨਾਲੋਂ ਟੁੱਟ ਜਾਂਦੇ ਨੇ, ਅਤੇ ਫਿਰ ਸਾਧ ਸੰਗਤ ਆਪਾਂ ਮੰਦਾ ਚੰਗਾ ਵੀ ਜੀਭ ਦੇ ਨਾਲ ਬੋਲਦੇ ਹਾਂ, ਰੱਬ ਨੂੰ ਗਾਲਾਂ ਵੀ ਕੱਢਦੇ ਹਾਂ, ਪਰ ਭੁੱਲ ਜਾਂਦੇ ਹਾਂ ਕਿ ਜਿਹੜੀ ਜੀਭ ਨਾਲ ਗਾਲਾਂ ਕੱਢਦੇ ਹਾਂ ਜੀਭ ਦਿੱਤੀ ਵੀ ਉਹਨੇ। ਜਿਨ ਕੰਨ ਕੀਤੇ ਅੱਖੀ ਨਾਕ, ਜਿਨ ਜੀਭਾ ਦਿੱਤੀ ਬੋਲੇ ਤਾਤ। ਇਹ ਜੀਭ ਉਹਨੇ ਦਿੱਤੀ ਹੈ ਜਿਹੜਾ ਪਰਾਇਆ ਬੋਲ ਰਹੀ ਹੈ, ਦੁਬਧਾ ਵਾਲੇ ਬਚਨ ਬੋਲ ਰਹੀ ਹੈ, ਗਾਲਾਂ ਕੱਢ ਰਹੀ ਹੈ, ਰੱਬ ਨੇ ਆ ਚੰਗਾ ਨਹੀਂ ਕੀਤਾ, ਪਰਮਾਤਮਾ ਨੇ ਆ ਚੰਗਾ ਨਹੀਂ ਕੀਤਾ। ਇਹ ਜੀਭ ਵੀ ਆਪਾਂ ਨਹੀਂ ਲਾਈ ਹੈ, ਇਹ ਜੀਭ ਦੇਣ ਵਾਲਾ ਵੀ ਉਹ ਪਰਮਾਤਮਾ ਹੈ, ਵਾਹਿਗੁਰੂ ਹੈ। ਇਹ ਰਸਨਾ ਵੀ ਉਹਨੇ ਹੀ ਦਿੱਤੀ ਹੈ, ਜਿਸ ਰਸਨਾ ਦੇ ਨਾਲ ਗਾਲਾਂ ਕੱਢਦਾ ਨਾ, ਇਸ ਜੀਭ ਨੂੰ ਦੇਣ ਵਾਲਾ ਵੀ ਉਹ ਹੈ। ਪਰ ਵੇਖੋ ਕਿੱਡਾ ਦਿਆਲੂ ਹੈ। ਆਪਾਂ ਇੱਕ ਵਾਰੀ ਇੱਕ ਬੰਦੇ ਦੇ ਨਾਲ ਲੜੀਏ ਤਾਂ ਉਹ ਕਈ ਸਾਲ ਆਪਣੇ ਨਾਲ ਨਹੀਂ ਬੋਲਦਾ, ਜਿੰਨਾ ਚਿਰ ਜਾ ਕੇ ਸੌਰੀ ਨਾ ਆਖਦੀ ਹੈ, ਮਾਫ਼ੀ ਨਾ ਮੰਗ ਲਈਏ। ਦੋ ਬੰਦੇ ਚਾਰ ਬੰਦੇ ਵਿੱਚ ਪਾ ਕੇ ਅਤੇ ਉਹਦੇ ਨਾਲ ਸੁਲਾ ਸਫਾਈ ਨਾ ਕਰ ਲਈਏ ਤਾਂ ਉਹ ਬੋਲਣ ਵਾਸਤੇ ਤਿਆਰ ਨਹੀਂ ਹੁੰਦਾ। ਧੰਨ ਅਕਾਲ ਪੁਰਖ ਵਾਹਿਗੁਰੂ ਜਿਹਨੂੰ ਸਾਧ ਸੰਗਤ ਕਈ ਲੋਕ ਇਹੋ ਜਿਹੇ ਆ ਜਿਹੜੇ ਨਿਰੰਤਰ ਸਵੇਰੇ ਉੱਠਦੇ ਹੀ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੰਦੇ ਆ ਕਿ ਪਰਮਾਤਮਾ ਚੰਗਾ ਨਹੀਂ ਕੀਤਾ, ਤੂੰ ਆਹ ਚੰਗਾ ਨਹੀਂ ਕੀਤਾ। ਪਰ ਉਹ ਕਿਸੇ ਦੀ ਰੋਜ਼ੀ ਰੋਟੀ ਬੰਦ ਨਹੀਂ ਕਰਦਾ, ਕਿਸੇ ਨੂੰ ਮਾਰਦਾ ਨਹੀਂ, ਕਿਸੇ ਦੇ ਸਵਾਸ ਨਹੀਂ ਖੋਂਦਾ। ਆਪਣੇ ਸਮੇਂ ਦੇ ਨਾਲ ਸਾਧ ਸੰਗਤ ਜਦੋਂ ਉਹਦਾ ਸਮਾਂ ਪੂਰਾ ਹੁੰਦਾ ਅਤੇ ਉਹ ਜੱਗ ਦੇ ਉੱਤੋਂ ਜਾਂਦਾ। ਕਹਿਣ ਤੋਂ ਭਾਵ ਹੈ ਕਿ ਵਾਹਿਗੁਰੂ ਦੀ ਬਖਸ਼ਿਸ਼ ਜਿਹੜੀ ਹੈ ਉਹ ਨਿਰੰਤਰ ਹੋ ਰਹੀ ਹੈ, ਸਦਾ ਹੋ ਰਹੀ ਹੈ। ਸਾਡੇ ਮਨ ਸਾਡੇ ਹਿਰਦੇ ਜਿਹੜੇ ਨੇ ਉਹ ਗੁਰੂ ਦੇ ਨਾਲ ਟੁੱਟ ਜਾਂਦੇ, ਲਾਂਭੇ ਹੋ ਜਾਂਦੇ ਹੈ। ਕਾਰਨ ਲਾਲਚ ਵਿੱਚ ਪੈ ਕੇ, ਡਰ ਵਿੱਚ ਪੈ ਕੇ, ਪਖੰਡ ਦੇ ਕਾਰਨ ਸਾਡੇ ਮਨ ਦੀਆਂ ਕਮਜ਼ੋਰੀਆਂ। ਇਸੇ ਕਰਕੇ ਭਗਤ ਫਰੀਦ ਜੀਆਂ ਨੇ ਆਖਿਆ, ਫਰੀਦਾ ਮਨ ਮੈਦਾਨ ਕਰ ਟੋਏ ਟਿੱਬੇ ਲਾਹਾ। ਕਹਿੰਦੇ ਮਨ ਨੂੰ ਪੱਧਰਾ ਕਰ ਲੈ, ਪੱਧਰਾ ਪੱਧਰੇ ਜਿਹੜੀ ਧਰਤੀ ਪੱਧਰੀ ਹੁੰਦੀ ਹੈ, ਫਸਲ ਉਹਦੇ ਵਿੱਚ ਹੀ ਬੀਜੀ ਜਾਂਦੀ ਹੈ। ਜਿਹੜੀ ਧਰਤੀ ਪੱਧਰੀ ਹੋਵੇਗੀ, ਜੇ ਕੋਈ ਮੰਜਾ ਬਿਸਤਰਾ ਵਿਛਾਉਣਾ ਤਾਂ ਵੀ ਉਹਦੇ ਉੱਤੇ ਹੀ ਸਾਧ ਸੰਗਤ ਵਿਛੇਗਾ, ਜੇ ਕੋਈ ਮੰਜਾ ਡਾਉਣਾ ਹੈ ਤਾਂ ਪੱਧਰੀ ਧਰਤੀ ਦੇ ਉੱਤੇ ਹੀ ਡਾਹਿਆ ਜਾਂਦਾ, ਜੇ ਚੌਂਕੜਾ ਮਾਰ ਕੇ ਬਹਿਣਾ ਹੈ ਤਾਂ ਉਹ ਵੀ ਪੱਧਰੀ ਧਰਤੀ ਦੇ ਉੱਤੇ ਹੀ ਬੈਠਾ ਜਾਂਦਾ। ਕਹਿੰਦੇ ਨੇ ਮਨ ਨੂੰ ਮੈਦਾਨ ਭਾਵ ਪੱਧਰਾ ਕਰ ਲੈ, ਜਿਹੜੇ ਅੰਦਰ ਹੰਕਾਰ ਰੂਪੀ ਟਿੱਬੇ ਬਣ ਚੁੱਕੇ ਨੇ, ਅਤੇ ਊਣ ਤਾਈਆਂ ਜਿਹੜੀਆਂ ਮਨ ਦੀਆਂ ਕਮਜ਼ੋਰੀਆਂ ਹਨ, ਟੋਇਆਂ ਦੇ ਰੂਪ ਦੇ ਵਿੱਚ ਮਨ ਦੀਆਂ ਕਮਜ਼ੋਰੀਆਂ ਨੇ ਜਿਹੜੀਆਂ, ਇਹਨਾਂ ਨੂੰ ਦੂਰ ਕਰਨਾ ਕਰ। ਫਿਰ ਆ ਕੇ ਹਿਰਦੇ ਦੇ ਵਿੱਚ ਵਾਹਿਗੁਰੂ ਦਾ ਨਿਵਾਸ ਹੋਵੇਗਾ, ਫਿਰ ਗੁਰੂ ਨੇ ਵਸਣਾ, ਗੁਰੂ ਨੇ ਇੱਥੇ ਬਹਿਣਾ ਆ ਕੇ। ਜੇ ਤੂੰ ਵੱਤਾ ਹੈ ਅੰਗਣੇ ਹਬ ਧਰਤ ਸਹਾਇ ਵੀ ਹੋਏ, ਹਿੱਖ ਸਕੰਤੇ ਬਾਹਰੀ ਮੈਡੀ ਵਾਤ ਨਾ ਪੁੱਛੈ ਕੋਏ। ਆ ਆਂਗਣ ਕਹਿ ਦਿੰਦੇ ਆ ਵਿਹੜੇ ਨੂੰ, ਆ ਹਿਰਦੇ ਰੂਪ ਵਿਹੜੇ ਦੇ ਵਿੱਚ ਆ ਕੇ ਗੁਰੂ ਨੇ ਬੈਠਣਾ ਹੈ, ਅਤੇ ਇਸ ਵਿਹੜੇ ਨੂੰ ਸਾਧ ਸੰਗਤ ਇੰਨਾ ਉੱਚਾ ਨੀਵਾਂ ਕਰ ਲਿਆ ਹੈ, ਇੱਥੇ ਸਤਿਗੁਰੂ ਬੈਠੇਗਾ ਕਿੱਥੇ, ਗੁਰੂ ਬੈਠੇਗਾ ਕਿੱਥੇ, ਪਰਮਾਤਮਾ ਨੂੰ ਬਿਠਾ ਲਾਂਗੇ ਕਿੱਥੇ। ਇਹਦੇ ਅੰਦਰ ਇੰਨੀਆਂ ਸਤ ਸੰਗਤ ਊਣ ਤਾਈਆਂ ਆ ਗਈਆਂ ਹਨ, ਕਿਤੇ ਹੰਕਾਰ ਹੈ, ਕਿਤੇ ਤ੍ਰਿਸ਼ਨਾ ਹੈ, ਕਿਤੇ ਈਰਖਾ ਹੈ, ਕਿਤੇ ਨਿੰਦਾ ਹੈ, ਕਿਤੇ ਇਸੇ ਤਰ੍ਹਾਂ ਕਿਤੇ ਆਸਾ ਮਨਸਾ ਸਤ ਸੰਗਤ ਬੈਠੀ ਹੈ, ਕਿਤੇ ਲੋਭ ਬੈਠਾ ਹੈ, ਕਿਤੇ ਵਿਕਾਰ ਬੈਠੇ ਨੇ। ਭਗਤ ਕਬੀਰ ਜੀ ਆਖਦੇ, ਕਬੀਰ ਐਸਾ ਕੋਈ ਨਾ ਜਨਮਿਓ, ਆਪਣੇ ਘਰ ਲਾਵੇ ਆਗ। ਕਹਿੰਦੇ ਐਸਾ, ਕਹਿੰਦੇ ਮੈਂ ਕੋਈ ਵੇਖਿਆ ਨਹੀਂ ਜਿਹੜਾ ਆਪਣੇ ਘਰ ਨੂੰ ਅੱਗ ਲਾ ਦੇਵੇ, ਆਪਣਾ ਘਰ ਜਾਲ ਦੇਵੇ, ਪੰਚੋ ਲੜਕੇ ਜਾਰ ਕਹਿ ਰਹੇ ਰਾਮ ਲਿਵ ਲਾਗ। ਇਹ ਪੰਜ ਲੜਕੇ ਕਿਹੜੇ ਹੈ? ਪੰਜ ਲੜਕੇ ਆਖਿਆ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ। ਕਹਿੰਦੇ ਇਹਨਾਂ ਪੰਜਾਂ ਲੜਕਿਆਂ ਨੂੰ ਭਾਵ ਆ ਪੰਜਾਂ ਵਿਕਾਰਾਂ ਨੂੰ ਹੀ ਕਹਿੰਦੇ ਜਿਹੜਾ ਸਾੜ ਦੇਵੇ। ਐਸਾ ਭਗਤ ਕਬੀਰ ਜੀ ਕਹਿੰਦੇ ਮੈਂ ਕੋਈ ਵੇਖਿਆ ਨਹੀਂ, ਕੋਈ ਵਿਰਲਾ ਹੋਵੇਗਾ। ਕੋ ਹੈ ਲੜਕਾ ਵੇਚੇ ਹੀ, ਲੜਕੀ ਵੇਚੈ ਕੋਏ। ਕਹਿੰਦੇ ਲੜਕੇ ਵੇਚਣ ਵਾਸਤੇ ਤਾਂ ਬਹੁਤ ਤਿਆਰ ਹਨ। ਲੜਕੀ ਤੋਂ ਭਾਵ ਸੀ ਉਹਨਾਂ ਦਾ ਆਸਾ, ਤ੍ਰਿਸ਼ਨਾ ਅਤੇ ਈਰਖਾ। ਕਹਿੰਦੇ ਇਹਨੂੰ ਵੇਚਣ ਵਾਸਤੇ ਕੋਈ ਵਿਰਲਾ ਤਿਆਰ ਹੁੰਦਾ ਹੈ। ਸਾਂਝਾ ਕਰੇ ਕਬੀਰ ਸਿਉਂ, ਹਰ ਸਿਉਂ ਬਣਜ ਕਰੇ। ਉਹ ਕਹਿੰਦੇ ਉਹਦੀ ਸਾਂਝ ਪਵੇਗੀ, ਭਗਤ ਜੀ ਕਹਿੰਦੇ ਮੇਰੇ ਨਾਲ ਬਣਜ ਹੋਵੇਗਾ ਉਹਦਾ ਪਰਮਾਤਮਾ ਦੇ ਨਾਲ। ਅਤੇ ਸਾਧ ਸੰਗਤ ਦੂਜੇ ਜੇ ਅੱਖਰੀ ਅਰਥ ਕਰ ਲਏ ਜਾਈਏ, ਪੁਰਾਣੇ ਸਮੇਂ ਦੇ ਵਿੱਚ ਲੜਕੀਆਂ ਨੂੰ ਵੇਚਦੇ ਹੁੰਦੇ, ਪੈਸੇ ਲੈ ਕੇ, ਦਾਮ ਲੈ ਕੇ, ਅਤੇ ਲੜਕੀਆਂ ਵੇਚੀਆਂ ਜਾਂਦੀਆਂ। ਅਤੇ ਸਾਧ ਸੰਗਤ ਅੱਜ ਸਮਾਂ ਆ ਗਿਆ ਹੈ, ਅੱਜ ਲੜਕੀਆਂ ਨੂੰ ਵੇਚਿਆ ਜਾਂਦਾ, ਦਾਜ ਮੰਗਿਆ ਜਾਂਦਾ ਹੈ। ਜਿੰਨੇ ਏਕੜ ਜ਼ਮੀਨ, ਜਿੰਨੀ ਵੱਡੀ ਨੌਕਰੀ, ਜਿੰਨਾ ਧਨ ਕੋਲ, ਅਤੇ ਉਦੋਂ ਜ਼ਿਆਦਾ ਧਨ ਫਿਰ ਲੜਕੀ ਵਾਲਿਆਂ ਕੋਲੋਂ ਮੰਗਿਆ ਜਾਂਦਾ ਕਿ ਇੰਨੇ ਪੈਸੇ ਦਿਓ, 25-25 ਲੱਖ, 30-30 ਲੱਖ, 35-35 ਲੱਖ। ਸਾਧ ਸੰਗਤ ਮੰਗਿਆ ਜਾਂਦਾ ਕਿ ਇੰਨੇ ਇੰਨੇ ਪੈਸੇ ਦਿਓ ਅਤੇ ਤਾਂ ਅਸੀਂ ਆਪਣੇ ਲੜਕੇ ਨੂੰ ਤੁਹਾਡੇ ਘਰ ਵਿਆਹੁਣ ਵਾਸਤੇ ਟੁੱਕਾਂਗੇ। ਅਤੇ ਕਈਆਂ ਨੇ ਤਾਂ ਸਾਧ ਸੰਗਤ ਇਹ ਹੁਣ ਧੰਦਾ ਹੀ ਬਣਾ ਲਿਆ, ਗੁੱਸਾ ਨਾ ਕਰਿਓ ਕੋਈ ਸਾਡੀ ਗੱਲ ਦਾ, ਕੋਈ ਇੱਧਰੋਂ ਜਾਂਦੇ ਹੈ ਅਤੇ ਕਾਗਜ਼ੀ ਵਿਆਹ ਕਰਕੇ ਗੁਰੂ ਨੂੰ ਵੀ ਧੋਖਾ ਦੇਣ ਲੱਗ ਗਏ, ਗੁਰੂ ਦੀ ਹਜ਼ੂਰੀ ਦੇ ਵਿੱਚ ਵਿਆਹ ਕਰਕੇ, ਅਤੇ ਐਲਬਮਾਂ ਫੋਟੋਆਂ ਬਣਾ ਲੈਣੀਆਂ, ਵੀਡੀਓ ਬਣਾ ਲੈਣੇ, ਅਤੇ ਆ ਕੇ ਇੱਧਰ ਫਿਰ ਤਲਾਕ ਦੇ ਕੇ ਅਤੇ ਫਿਰ ਉੱਧਰ ਜਾ ਕੇ ਪੈਸੇ ਲੈ ਕੇ ਫਿਰ ਵਿਆਹ ਕਰ ਲੈਣਾ ਹੈ। ਰੱਬ ਦਾ ਵੀ, ਗੁਰੂ ਦਾ ਵੀ, ਸਾਧ ਸੰਗਤ ਇਨਸਾਨ ਨੂੰ ਖੌਫ ਨਹੀਂ ਰਿਹਾ, ਧਨ ਹੀ ਮੂਹਰੇ ਪ੍ਰਧਾਨ ਹੋ ਗਿਆ। ਅਸੀਂ ਕੋਈ ਮਾਇਆ ਦੇ ਖਿਲਾਫ ਨਹੀਂ, ਪੈਸੇ ਦੇ ਖਿਲਾਫ ਨਹੀਂ, ਪੈਸੇ ਬਿਨਾਂ ਗੁਰੂ ਘਰ ਦੇ ਕਾਰਜ ਨਹੀਂ ਚੱਲਦੇ। ਗ੍ਰਸਤੀਆਂ ਨੂੰ ਵੀ ਧਨ ਦੀ ਲੋੜ ਹੈ, ਤੁਸੀਂ ਬੈਠੇ ਹੋ ਤੁਹਾਨੂੰ ਵੀ ਧਨ ਦੀ ਲੋੜ ਹੈ, ਕਿਰਤ ਵਿਰਤ ਕਰਦੇ ਹੋ, ਕਰੋ, ਵਾਹਿਗੁਰੂ ਬਰਕਤਾਂ ਪਾਵੇ ਤੁਹਾਡੇ ਧਨ ਵਿੱਚ। ਸਾਧ ਸੰਗਤ ਕੋਈ ਪ੍ਰਚਾਰ ਕਰਦਾ, ਉਹਨੂੰ ਵੀ ਮਾਇਆ ਧਨ ਦੀ ਲੋੜ ਹੈ, ਗੁਰੂ ਘਰ ਵਿੱਚ ਵੀ ਧਨ ਦੀ ਲੋੜ ਹੈ, ਲੰਗਰ ਚੱਲਣੇ ਹੈ, ਹੋਰ ਕਾਰਜ ਚੱਲਣੇ ਹੈ, ਇਮਾਰਤਾਂ ਦੀ ਸੇਵਾ ਹੋਣੀ ਹੈ, ਸੰਗਤਾਂ ਦੀ ਰਿਹਾਇਸ਼ ਵਾਸਤੇ ਕਮਰੇ ਬਣਨੇ ਹੈ, ਇੱਥੇ ਵੀ ਧਨ ਲੱਗਣਾ। ਮਾਇਆ ਸਾਰਿਆਂ ਨੂੰ ਹੀ ਚਾਹੀਦੀ ਹੈ, ਪਰ ਮਾਇਆ ਮਾਇਆ ਦੇ ਵਿੱਚ ਸਾਧ ਸੰਗਤ ਭੇਦ ਆ ਜਾਂਦਾ ਹੈ। ਚੰਗੇ ਕੰਮ ਵਾਸਤੇ ਕਮਾਈ ਜਾਵੇ, ਪਰਿਵਾਰ ਦੇ ਪਾਲਣ ਵਾਸਤੇ ਕਮਾਈ ਜਾਵੇ, ਗੁਜ਼ਾਰੇ ਵਾਸਤੇ ਕਮਾਈ ਜਾਵੇ, ਚੰਗੀ ਹੈ, ਪਰ ਮਾੜੇ ਤਰੀਕੇ ਦੇ ਨਾਲ, ਮੰਦੇ ਤਰੀਕੇ ਦੇ ਨਾਲ ਸਾਧ ਸੰਗਤ ਜਿਹੜੀ ਮਾਇਆ ਕਮਾਈ ਜਾਂਦੀ ਹੈ, ਤਾਂ ਬਾਣੀ ਆਖਦੀ ਹੈ ਫਿਰ ਇਹ ਨਰਕਾਂ ਦਾ ਰਾਹ ਖੋਲ੍ਹ ਦਿੰਦੀ, ਨਰਕਾਂ ਦੇ ਦੁਆਰ ਖੋਲ੍ਹ ਦਿੰਦੀ। ਮਾਇਆ ਹੋਈ ਨਾਗਣੀ, ਜਗਤ ਰਹੀ ਲਪਟਾਏ, ਫਿਰ ਇਹਨੂੰ ਨਾਗਣੀ ਆਖ ਦਿੱਤਾ। ਤਲਵਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਦੇ ਕੋਲ ਵੀ ਸੀ, ਤਲਵਾਰ ਔਰੰਗਜ਼ੇਬ ਦੇ ਕੋਲ ਵੀ ਸੀ, ਪਰ ਦੋਨਾਂ ਤਲਵਾਰਾਂ ਦੇ ਵਿੱਚ ਫਰਕ ਕਿੰਨਾ ਸੀ। ਔਰੰਗਜ਼ੇਬ ਦੀ ਤਲਵਾਰ ਉੱਠਦੀ ਸੀ ਜ਼ੁਲਮ ਕਰਨ ਵਾਸਤੇ, ਔਰੰਗਜ਼ੇਬ ਦੀ ਤਲਵਾਰ ਉੱਠਦੀ ਸੀ ਮਜ਼ਲੂਮਾਂ 'ਤੇ ਜ਼ੁਲਮ ਕਰਨ ਵਾਸਤੇ, ਪਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੀ ਤਲਵਾਰ ਉੱਠਦੀ ਸੀ ਸਾਧ ਸੰਗਤ ਜ਼ੁਲਮ ਨੂੰ ਠੱਲ ਪਾਉਣ ਵਾਸਤੇ, ਜ਼ੁਲਮ ਅਤੇ ਜ਼ਾਲਮ ਨੂੰ ਰੋਕਣ ਵਾਸਤੇ, ਮਜ਼ਲੂਮਾਂ ਦੀ ਰਾਖੀ ਕਰਨ ਵਾਸਤੇ। ਤਲਵਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਵੀ ਹੈ, ਤਲਵਾਰ ਔਰੰਗਜ਼ੇਬ ਦੇ ਕੋਲ ਵੀ ਹੈ, ਫਰਕ ਇੰਨਾ ਹੈ ਕਿ ਉਹ ਮਜ਼ਲੂਮਾਂ ਦੇ ਉੱਤੇ ਜ਼ੁਲਮ ਕਰ ਰਿਹਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਧ ਸੰਗਤ ਹੋ ਰਿਹਾ ਜ਼ੁਲਮ ਰੋਕ ਰਹੇ ਹਨ। ਮਾਇਆ ਚੰਗੀ ਹੈ, ਚੰਗੇ ਤਰੀਕੇ ਨਾਲ ਕਮਾਈ ਹੈ, ਚੰਗੇ ਪਾਸੇ ਲੱਗ ਰਹੀ ਹੈ, ਬੱਚਿਆਂ ਦੀ ਵਿੱਦਿਆ 'ਤੇ ਲੱਗ ਰਹੀ ਹੈ, ਪਰਿਵਾਰ ਦੇ ਪਾਲਣ 'ਤੇ ਲੱਗ ਰਹੀ ਹੈ, ਚੰਗੇ ਕਾਰਜਾਂ 'ਤੇ ਖਰਚ ਹੋ ਰਹੀ ਹੈ, ਮਾਇਆ ਚੰਗੀ ਹੈ। ਇਹੋ ਹੀ ਮਾਇਆ ਮਾੜੀ ਬਣ ਜਾਂਦੀ ਹੈ ਜਦੋਂ ਇਹ ਨਸ਼ਿਆਂ, ਵਿਸ਼ਿਆਂ, ਵਿਕਾਰਾਂ, ਕਲੱਬਾਂ ਦੇ ਵਿੱਚ ਜਾ ਕੇ ਲੱਗਦੀ ਹੈ, ਅਤੇ ਸਾਧ ਸੰਗਤ ਪਾਪਾਂ ਦਾ ਮੂਲ ਬਣ ਜਾਂਦੀ ਹੈ, ਪਾਪਾਂ ਦਾ ਕਾਰਨ ਬਣ ਜਾਂਦੀ ਹੈ, ਅਤੇ ਇਹੋ ਹੀ ਮਾਇਆ ਫਿਰ ਨਾਗਣੀ ਬਣ ਜਾਂਦੀ ਹੈ। ਮਾਇਆ ਹੋਈ ਨਾਗਣੀ, ਜਗਤ ਰਹੀ ਲਪਟਾਏ, ਇਸ ਕੀ ਸੇਵਾ ਜੋ ਕਰੇ ਤਿਸ ਹੀ ਕੋ ਫਿਰ ਖਾਏ। ਕਹਿੰਦੇ ਜਿਹੜੇ ਫਿਰ ਸੇਵਕ ਬਣੇ ਇਹਦੇ ਫਿਰਦੇ ਹੈ, ਅਤੇ ਉਹਨਾਂ ਨੂੰ ਹੀ ਫਿਰ ਆ ਕੇ ਡੰਗਦੀ ਹੈ, ਉਹਨਾਂ ਨੂੰ ਹੀ ਡੱਸਦੀ ਹੈ। ਚਾਹੀਦੀ ਸਾਰਿਆਂ ਨੂੰ ਹੈ, ਅਸੀਂ ਖਿਲਾਫ ਨਹੀਂ ਹਾਂ। ਕਈ ਆਖਣਗੇ ਕਿ ਸਟੇਜ 'ਤੇ ਬਹਿ ਕੇ ਬੋਲੀ ਜਾਣਗੇ ਮਾਇਆ ਦੇ ਖਿਲਾਫ, ਅਤੇ ਉੱਦਾਂ ਪੈਸਿਆਂ ਦੀਆਂ ਗੱਲਾਂ ਕਰਨਗੇ ਅਤੇ ਪੈਸੇ ਇਹਨਾਂ ਨੂੰ ਵੀ ਚਾਹੀਦੇ ਆ, ਪੈਸੇ ਸਾਰਿਆਂ ਨੂੰ ਹੀ ਚਾਹੀਦੇ ਆ ਭਾਈ। ਧਨ ਦੀ ਲੋੜ ਸਾਰਿਆਂ ਨੂੰ ਹੀ ਹੈ, ਮਾਇਆ ਦੀ ਲੋੜ ਸਾਰਿਆਂ ਨੂੰ ਹੀ ਹੈ, ਪਰ ਵੇਖਣਾ ਹੈ ਕਿ ਮਾਇਆ ਹੈ ਕੀ। ਮਾਇਆ ਪਾਤਸ਼ਾਹ ਨੇ ਉਹਨੂੰ ਆਖਿਆ, ਇਹ ਮਾਇਆ ਜਿੱਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਕਹਿੰਦੇ ਅਸਲ ਮਾਇਆ ਜੋ ਪਰਮਾਤਮਾ ਨੂੰ ਵਿਸਾਰ ਦੇਵੇ, ਭੁਲਾ ਦੇਵੇ, ਕਿਸੇ ਨੂੰ ਕਿਸੇ ਕਾਰਨ ਭੁੱਲ ਜਾਂਦਾ, ਕਿਸੇ ਨੂੰ ਕਿਸੇ ਕਾਰਨ ਭੁੱਲ ਜਾਂਦਾ। ਵਿਸਥਾਰ ਵਿੱਚ ਨਾ ਜਾਈਏ, ਆਪਣੇ ਅੰਦਰ ਝਾਤੀਆਂ ਮਾਰੋ, ਮਨ ਇਕਾਗਰ ਕਰੋ, ਅੰਦਰ ਝਾਤੀ ਮਾਰ ਕੇ ਵੇਖੋ ਜੇ ਕਿਸੇ ਨੂੰ ਰੱਬ ਭੁੱਲਿਆ ਤਾਂ ਕਿਸ ਕਾਰਨ ਭੁੱਲਿਆ, ਜੇ ਕਿਸੇ ਨੂੰ ਸਿੱਖੀ ਭੁੱਲੀ ਹੈ ਕਿਸ ਕਾਰਨ ਭੁੱਲੀ ਹੈ, ਜੇ ਕਿਸੇ ਨੂੰ ਗੁਰੂ ਭੁੱਲਿਆ ਤਾਂ ਕਿਸ ਕਾਰਨ ਭੁੱਲਿਆ। ਜਿਸ ਕਾਰਨ ਭੁੱਲਿਆ ਭਾਈ, ਉਹੀ ਚੀਜ਼ ਸਾਡੇ ਵਾਸਤੇ ਮਾਇਆ। ਜਿਸ ਕਾਰਨ ਭੁੱਲਿਆ ਨਾ, ਉਹੀ ਚੀਜ਼ ਸਾਡੇ ਵਾਸਤੇ ਮਾਇਆ ਹੈ। ਬਾਬਾ ਬੰਦਾ ਸਿੰਘ ਬਹਾਦਰ ਦਾ ਪ੍ਰਸੰਗ ਦੋ ਤਿੰਨ ਦਿਨ ਤੋਂ ਢਾਡੀ ਜੱਥਾ ਸੁਣਾਉਂਦਾ ਆ ਰਿਹਾ ਸੀ। ਬਾਬਾ ਬੰਦਾ ਸਿੰਘ ਬਹਾਦਰ ਦਾ ਪਹਿਲਾ ਜੀਵਨ ਵੇਖ ਲਵੋ, ਕਿੰਨੀ ਭਗਤੀ ਬੰਦਗੀ ਕੀਤੀ, ਅਤੇ ਇੰਨੀ ਭਗਤੀ ਬੰਦਗੀ ਕਰਨ ਦੇ ਬਾਵਜੂਦ ਵੀ ਸਾਧ ਸੰਗਤ ਮਨ ਨੂੰ ਸ਼ਾਂਤੀ ਨਹੀਂ ਆਈ, ਮਨ ਦੇ ਵਿੱਚ ਸ਼ਾਂਤੀ ਨਹੀਂ। ਜਿਹੜਾ ਕੋਈ ਸਾਧੂ ਆਉਂਦਾ, ਮਨ ਵਿੱਚ ਹੰਕਾਰ ਆ ਗਿਆ, ਹਉਮੈ ਆ ਗਈ। ਜਿਹੜਾ ਕੋਈ ਸਾਧੂ ਆਉਂਦਾ, ਵੱਡਾ ਪਲੰਘ ਡਾਇਆ ਹੋਇਆ ਹੈ। ਜਿਹੜਾ ਕੋਈ ਸਾਧੂ ਮਹਾਤਮਾ ਆਉਂਦਾ, ਉਹਨੂੰ ਪਲੰਘ 'ਤੇ ਬਿਠਾਉਂਦਾ ਅਤੇ ਪਲੰਘ ਨੂੰ ਮੂਧਾ ਮਾਰ ਦਿੰਦਾ ਆਪਣੀਆਂ ਸ਼ਕਤੀਆਂ ਦੇ ਨਾਲ, ਬੜਾ ਖੁਸ਼ ਹੁੰਦਾ। ਉਹਦੇ ਵਾਸਤੇ ਰਿੱਧੀਆਂ ਸਿੱਧੀਆਂ ਹੀ ਮਾਇਆ ਬਣ ਗਈ ਹੈ ਪਿਆਰਿਓ, ਉਹਦੇ ਵਾਸਤੇ ਰਿੱਧੀਆਂ ਸਿੱਧੀਆਂ ਮਾਇਆ ਦਾ ਰੂਪ ਬਣ ਗਈਆਂ। ਪਰਮਾਤਮਾ ਭੁੱਲ ਗਿਆ ਹੈ, ਰਿੱਧੀਆਂ ਸਿੱਧੀਆਂ ਦੇ ਉੱਤੇ ਮਾਣ ਹੈ। ਉਹ ਆਏ ਗਏ ਮਹਾਂਪੁਰਖ ਦੀ ਤਾਂ ਸੇਵਾ ਕਰਨੀ ਹੈ। ਆਪਾਂ ਆਖਦੇ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚੇਤਾ ਵੇ, ਅਤੇ ਉਹਨਾਂ ਦੇ ਦੁਆਲੇ ਹੋ ਜਾਂਦਾ, ਉਹਨਾਂ ਦੀ ਬੇਅਦਬੀ ਕਰਦਾ ਹੈ, ਸਤਿਕਾਰ ਨਹੀਂ ਕਰਦਾ ਭੋਰਾ ਵੀ। ਗੁਰਸਿੱਖ ਨੇ ਗੁਰਸਿੱਖ ਦਾ ਸਤਿਕਾਰ ਕਰਨਾ ਹੈ। ਸਾਧ ਸੰਗਤ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਮਹਾਂਪੁਰਖ ਪਿੰਡਰਾਂ ਵਾਲੇ ਆਪਣੇ ਜਥੇ ਦਾ ਇੰਨਾ ਸਤਿਕਾਰ ਕਰਿਆ ਕਰਦੇ, ਅਤੇ ਜਦੋਂ ਕਿਸੇ ਨੇ ਕੇਸੀ ਇਸ਼ਨਾਨ ਕਰਨਾ ਅਤੇ ਉਹਨੂੰ ਪੁੱਛਣਾ, ਭਾਈ ਦੱਸ ਤੂੰ ਕਿਸ ਚੀਜ਼ ਦੇ ਨਾਲ ਆਪਣੇ ਕੇਸ ਧੋਵੇਂਗਾ, ਤੈਨੂੰ ਦਹੀਂ ਦੇ ਨਾਲ ਤੇਰਾ ਇਸ਼ਨਾਨ ਕਰਵਾਈਏ, ਰੀਠਿਆਂ ਦੇ ਨਾਲ ਇਸ਼ਨਾਨ ਕਰਵਾਈਏ, ਜਾਂ ਸਾਦੇ ਪਾਣੀ ਦੇ ਨਾਲ ਤੇਰੇ ਕੇਸਾਂ ਨੂੰ ਧੋਈਏ, ਦੱਸ ਕਿਸ ਚੀਜ਼ ਦੇ ਨਾਲ ਤੂੰ ਕੇਸੀ ਇਸ਼ਨਾਨ ਕਰਨਾ ਹੈ। ਉਹ ਫਿਰ ਜਿਹੜੀ ਚੀਜ਼ ਵੀ ਆਖਦਾ ਅਤੇ ਮਹਾਂਪੁਰਖ ਨਾਲੇ ਉਹਦਾ ਇਸ਼ਨਾਨ ਕਰਾਇਆ ਕਰਦੇ ਅਤੇ ਨਾਲੇ ਗੁਰੂ ਕੇ ਬਚਨ ਪੜ੍ਹਿਆ ਕਰਦੇ। ਕਹਿੰਦੇ ਸੇਵ ਕਰੀ ਇਨਹੀ ਕੀ ਭਾਵਤ, ਬਈ ਹੋਰ ਬਾਹਮਣਾਂ ਦੀ ਸੇਵਾ ਕਰਨੀ ਹੈ? ਸਿੱਖਾਂ ਨੇ ਸਿੱਖਾਂ ਦਾ ਹੀ ਸਤਿਕਾਰ ਕਰਨਾ, ਗੁਰੂ ਕੀ ਸੇਵਾ ਕਰਨੀ ਹੈ, ਗੁਰਸਿੱਖਾਂ ਦੀ ਸੇਵਾ ਕਰਨੀ ਹੈ। ਸੇਵਾ ਸੰਸਾਰ ਦੇ ਨਾਲ ਜੋੜਦੀ ਹੈ, ਸੇਵਾ ਆਪਣੇ ਤੋਂ ਨੀਵੇਂ ਦੀ ਵੀ ਹੁੰਦੀ ਹੈ, ਸੇਵਾ ਮਾਂ ਬਾਪ ਦੀ ਵੀ ਹੁੰਦੀ ਹੈ, ਸੇਵਾ ਗੁਰਸਿੱਖ ਨੇ ਗੁਰਸਿੱਖ ਦੀ ਵੀ ਕਰਨੀ ਹੈ, ਸੇਵਾ ਆਪਾਂ ਸੰਗਤਾਂ ਦੀ ਵੀ ਕਰਦੇ ਹਾਂ। ਕਹਿੰਦੇ ਸੇਵ ਕਰੀ ਇਨਹੀ ਕੀ ਭਾਵਤ ਔਰ ਕੀ ਸੇਵ ਸਹਾਤ ਨਾ ਜੀ ਕੋ, ਕਹਿੰਦੇ ਇਹਨਾਂ ਦੀ ਵੀ ਸੇਵਾ ਚੰਗੀ ਲੱਗਦੀ ਹੈ। ਦਾਨ ਦਿਓ ਇਨਹੀ ਕੋ ਭਲੋ ਔਰ ਆਣ ਕੋ ਦਾਨ ਨਾ ਲਾਗਤ ਨੀਕੋ, ਆਗੈ ਦਿਓ ਇਨਹੀ ਕੋ ਫਲੋ ਜਗ ਮੈਂ ਜਸ ਔਰ ਦਿਓ ਸਭ ਫੀਕੋ, ਮੋਗ ਰਹਿ ਮੈਂ ਤਨ ਤੇ ਮਨ ਤੇ ਸਿਰ ਲਈ ਉਹ ਧਨ ਹੈ ਸਭ ਹੀ ਇਨਹੀ ਕੋ। ਕਹਿੰਦੇ ਮੇਰੇ ਘਰ ਤਨ ਮਨ ਧਨ, ਗੁਰੂ ਸਾਹਿਬਾਂ ਦੇ ਬਚਨ ਹਨ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ। ਕਹਿੰਦੇ ਮੇਰੇ ਘਰ ਤਨ ਮਨ ਧਨ ਤੱਕ ਜਿਹੜਾ ਪਦਾਰਥ ਪਿਆ ਹੈ ਨਾ ਖਾਲਸੇ ਦਾ ਹੈ, ਇਕੱਲਾ ਆਖੇ ਹੀ ਨਹੀਂ, ਤਨ ਮਨ ਧਨ ਤੱਕ ਜੋ ਵੀ ਪਦਾਰਥ ਸੀ ਧਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਸਾਰਾ ਖਾਲਸੇ ਦੇ ਉੱਤੋਂ ਵਾਰ ਦਿੱਤਾ ਹੈ, ਇਕੱਲਾ ਆਖੇ ਹੀ ਨਹੀਂ, ਸਾਧ ਸੰਗਤ ਵਾਰਿਆ ਵੀ। ਮਹਾਰਾਜ ਨੇ ਜੋ ਬਚਨ ਆਖਿਆ ਪੂਰਾ ਕਰਕੇ ਵਿਖਾ ਦਿੱਤਾ। ਵਾਹ ਵਾਹ ਕਲਗੀ ਵਾਲਿਆ ਤੇਰੇ ਚੋਜ ਨਿਆਰੇ, ਵਾਹ ਵਾਹ ਕਲਗੀ ਵਾਲਿਆ ਤੇਰੇ ਚੋਜ ਨਿਆਰੇ, वावा बाजा वालिया तेरे चोजने आरे वावा कलगी वालिया तेरे चोजने आरे कोई मंगया एक ना देम दा तू चारे वारे मंगया एक ना देम दा तू चारे वारे मंगया एक ना देव दा तू चारे वारे मंगया एक ना देव दा तू चारे वारे हाँ मंगया एक ना देव दा तू चारे वारे कोई साध संगत मंगिया भी किसी दे घर पुत्र ना ना होवे ते अज दे समय ते साडे प्रचारकां नूं बच्चे दे रोण दी आवाज़ भी उहदी बिरती तोड़ जांदी है किहो जिहियां वेखो बिरतियां हो गईआं बच्चे दा रोना भी चंगा नहीं लगता है बच्चे दे रोण दी आवाज़ भी बिरती भंग कर जांदी है धन गुरु गोबिंद सिंह महाराज जदों आनंदपुर साहब का किला छड़िया ना तो अमृत वेला हो गया आखन लगे भाई दया सिंह जी भुख लगी है कहन लगा महाराज अगे ग्रां रोपड़ आवेगा उत्थे आप जी दे श्रद्धालु परिवार रेंदे है निहंग खां पठान रेंदा उहदे घर आसन करांगे अन्न पानी तैयार करांगे जो छकना होया छक लियो अगे सरसा चढ़ी है पिछे जालम चढ़े आते ने सतगुरु आखन लगे मैनू भुख जिहड़ी है वह शरीरक भुख नहीं आत्मक भुख लगी है वेला केड़ा हो गया अमृत वेला हो गया नाम जदों भी जप लिया जाए चंगा है और अमृत वेला सब तो साध संगत चंगा समय वाहेगुरु के नाम जपण का कहिंदे अमृत वेला हो गया गुरु घर की मर्यादा की है भाई दया सिंह जी आखन लगे महाराज गुरु घर की मर्यादा है अमृत वेले आसा की वार दा कीर्तन हुंदा है सतगुरु कहिंदे कीर्तन करो एक पासे जंग हुंदा है तीर चलदे ने तलवारां चलदियां ने नेजे चलदे गोलियां चलदियां ने दूजे पासे महाराज ने संगत नूं बिठा लिया आप सरंदा लै लिया ते साध संगत आसा की वारदा महाराज आप कीर्तन कर रहे ने आप कीर्तन करना आरंभ कर दिता है ते संगत इस तरीके दे नाल बैठिया हन ते साध संगत किसे दे शरीर दे विच्चों कोई गोली भी लंघ जावे ते दूजे नूं पता नहीं लगता थां ढेरी हो जांदा बैठा पर दूजे नूं पता नहीं लगन दिंदा मुखों सतनाम कह के सवास त्याग दिंदा है साध संगत एक कवि आखदा कहिंदा मैं केड़े लफ्ज़ां नाल गुरु गोबिंद सिंह महाराज की सिफत करां की आखां कोई दानी आखां जे दानी आखदा तो एडा वड्डा कोई दानी नज़र नहीं आउंदा कोई सोने का दान करदा कोई कपड़ियां का दान करदा कोई अनाज का दान करदा मैं पहला दानी वेख्या जिन्हें सरबंसी दान कर दिता है मैं योधा आखा जिदे सामने वड्डे वड्डे योधे भी गोडे टेक गए वड्डे वड्डे योधिया ने भी अपनिया कमाना रख दित्तियां वड्डे वड्डे योधे भी जिदे सामने पानी भरते नज़र आए मैं राजा आखा बादशाह आखा उहदे सामने वड्डे वड्डे बादशाह भी छोटे लगते है भीम चंद वर्गे राजे भी गुरु घर का जस वेख के ਗੁਰੂ ਘਰ ਦੀ ਸੋਭਾ ਵੇਖ ਕੇ ਡੋਲ ਗਏ। ਪ੍ਰਸ਼ਾਦੀ ਹਾਥੀ ਚੌਰ ਕਰੀ ਜਾਂਦਾ ਹੈ, ਪ੍ਰਸ਼ਾਦੀ ਹਾਥੀ ਮਹਾਰਾਜ ਦੇ ਚਰਨ ਧੋਈ ਜਾਂਦਾ ਹੈ। ਪੰਜ ਕਲਾ ਸ਼ਾਸਤਰ ਮਹਾਰਾਜ ਦੇ ਗਾਤਰੇ ਵਿੱਚ ਪਾਇਆ ਹੈ। ਸਾਧ ਸੰਗਤ ਚੰਦਨ ਦੀ ਚੌਂਕੀ ਚਰਨਾਂ ਦੇ ਵਿੱਚ ਪਈ ਹੈ, ਚੰਦੋਆ ਸੀਸ ਦੇ ਉੱਤੇ ਕਲਗੀ। ਇਹੋ ਜਿਹਾ ਗੁਰੂ ਘਰ ਦਾ ਦਰਬਾਰ ਭੀਮ ਚੰਦ ਵਰਗੇ ਰਾਜਿਆਂ ਦੇ ਮਨ ਵਿੱਚ ਕਪਟ ਆ ਗਿਆ, ਘਰ ਜਾ ਕੇ ਨਾ ਆਪਣੇ ਵਜ਼ੀਰ ਪਰਮਾਨੰਦ ਨੂੰ ਭੇਜਿਆ ਜਾਓ। ਕਪਟ ਦੇ ਨਾਲ ਗੁਰੂ ਘਰ ਦੇ ਵਿੱਚੋਂ ਗੁਰੂ ਘਰ ਦੀਆਂ ਇਹੋ ਜਿਹੀਆਂ ਬਖਸ਼ਿਸ਼ਾਂ ਜਿਹੜੀਆਂ ਹਨ, ਭੇਟਾਵਾਂ ਹਨ, ਲੈ ਕੇ ਆਓ। ਅਤੇ ਉਹ ਪਰਮਾਨੰਦ ਪਰਮਾ ਵਜ਼ੀਰ ਆਇਆ, ਕਹਿਣ ਲੱਗਾ ਜੀ ਅਸੀਂ ਰਾਜੇ ਲੋਕ ਵਡਿਆਈ ਦੇ ਭੁੱਖੇ ਹਾਂ, ਭੀਮ ਚੰਦ ਰਾਜੇ ਦੇ ਪੁੱਤਰ ਦੀ ਸ਼ਾਦੀ ਹੋਣੀ ਹੈ ਅਤੇ ਕੁੜਮਾਈ ਹੈ, ਰਿਸ਼ਤੇਦਾਰਾਂ ਨੇ ਆਉਣਾ, ਆਹ ਭੇਟਾਵਾਂ ਜੇ ਸਾਨੂੰ ਦੇ ਦਿਓ। ਸਤਿਗੁਰੂ ਅੰਦਰ ਦੀ ਵਿੱਧ ਜਾਣਦੇ ਹੈ ਵੀ ਇਹਨਾਂ ਨੇ ਲੈ ਕੇ ਜਾਣੀਆਂ ਨੇ, ਮੋੜਨੀਆਂ ਨਹੀਂ, ਕਪਟ ਦੇ ਨਾਲ ਲੈ ਕੇ ਚੱਲੇ ਹੈ। ਸਤਿਗੁਰੂ ਆਖਣ ਲੱਗੇ ਭਾਈ ਇਹ ਸੰਗਤਾਂ ਦੀਆਂ ਭੇਟਾਵਾਂ ਹਨ, ਅੱਗੇ ਦੇਣ ਵਾਸਤੇ ਨਹੀਂ, ਇਹ ਗੁਰੂ ਘਰ ਦੀਆਂ ਭੇਟਾਵਾਂ। ਸੰਗਤਾਂ ਨੇ ਪ੍ਰੇਮ ਪ੍ਰਤੀਤ ਦੇ ਨਾਲ, ਵਿਸ਼ਵਾਸ ਯਕੀਨ ਦੇ ਨਾਲ, ਸ਼ਰਧਾ ਦੇ ਨਾਲ ਦਿੱਤੀਆਂ ਨੇ। ਇਕੱਲੀਆਂ ਭੇਟਾਂ ਨਹੀਂ, ਇਹਨਾਂ ਦੇ ਨਾਲ ਉਹਨਾਂ ਦਾ ਪਿਆਰ ਜੁੜਿਆ ਹੋਇਆ ਹੈ। ਉਹ ਪਿਆਰ ਨੂੰ ਅਸੀਂ ਅੱਗੇ ਨਹੀਂ ਦੇ ਸਕਦੇ। ਮਹਾਰਾਜ ਨੇ ਜਵਾਬ ਦੇ ਦਿੱਤਾ, ਭੀਮ ਚੰਦ ਇੱਥੋਂ ਗੁਰੂ ਘਰ ਦਾ ਦੋਖੀ ਬਣਿਆ ਸੀ, ਇਤਿਹਾਸ ਪੜ੍ਹ ਲਿਓ। ਕਹਿੰਦਾ ਬਾਦਸ਼ਾਹ ਆਖਾਂ ਅਤੇ ਬਾਦਸ਼ਾਹ ਵੀ ਗੁਰੂ ਸਾਹਮਣੇ ਛੋਟੇ ਨਜ਼ਰ ਆਉਂਦੇ ਨੇ, ਕੀ ਆਖਾਂ ਮੈਂ ਇੱਕ ਸੰਤ ਆਖਦੇ ਹਾਂ, ਭਗਤ ਆਖਦੇ ਹਾਂ। ਉਹ ਕਹਿੰਦੇ ਸੰਤ ਭਗਤ ਵੀ ਦੁਨੀਆਂ ਤੋਂ ਦੂਰ ਜਾ ਕੇ ਇਕਾਂਤ ਦੇ ਵਿੱਚ ਜਾ ਕੇ ਸਮਾਧੀਆਂ ਲਾਉਂਦੇ ਸਨ। ਕਹਿੰਦੇ ਮੈਂ ਪਹਿਲਾ ਸੰਤ ਭਗਤ ਵੇਖਿਆ ਜਿਹੜਾ ਜੰਗ ਦੇ ਵਿੱਚ ਹੀ ਸਮਾਧੀ ਲਾਈ ਬੈਠਾ ਹੈ। ਇੱਕ ਪਾਸੇ ਜੰਗ ਹੋ ਰਿਹਾ, ਯੁੱਧ ਹੋ ਰਿਹਾ ਹੈ, ਖੰਡ ਬਿਹੰਡੰਗ ਖਲਦਲ ਖੰਡੰਗ ਅਤਰਣ ਮੰਡੰਗ ਬਰ ਭੰਡੰਗ, ਇੱਕ ਪਾਸੇ ਜੰਗ ਹੋ ਰਿਹਾ ਹੈ ਅਤੇ ਦੂਜੇ ਪਾਸੇ ਸਤਿਗੁਰੂ ਕੀਰਤਨ ਕਰ ਰਹੇ ਨੇ, ਆਸਾ ਕੀ ਵਾਰ ਦਾ। ਅਤੇ ਅੱਜ ਸਤ ਸੰਗਤ ਬੱਚੇ ਦਾ ਰੋਣਾ ਹੀ ਸਾਡੀ ਬਿਰਤੀ ਤੋੜ ਦਿੰਦਾ, ਥੋੜ੍ਹਾ ਜਿਹਾ ਰੌਲਾ ਪਿਆ ਅਤੇ ਸਾਡੀ ਬਿਰਤੀ ਟੁੱਟ ਗਈ। ਪਿਆਰਿਆ ਬਿਰਤੀ ਅਜੇ ਜੁੜੀ ਹੋਈ ਨਹੀਂ, ਅਜੇ ਜੁੜੀ ਹੁੰਦੀ ਤਾਂ ਐਡੀ ਛੇਤੀ ਟੁੱਟਣੀ ਹੋਈ ਨਹੀਂ ਸੀ। ਬੱਚੇ ਤਾਂ ਅਣਭੋਲ ਹਨ, ਬੱਚਿਆਂ ਦੀ ਤਾਂ ਬਾਦਸ਼ਾਹ ਉਮਰ ਹੁੰਦੀ ਹੈ, ਇਹ ਉਮਰ ਨੂੰ ਤਾਂ ਫਿਰ ਸਾਰੀ ਜ਼ਿੰਦਗੀ ਉਡੀਕਦੇ ਰਹਿੰਦੇ ਹਾਂ, ਯਾਦ ਕਰਦੇ ਰਹਿੰਦੇ ਹਾਂ, ਉਹ ਬੱਚੇ ਹੁੰਦੇ ਸੀ, ਆਹ ਕਰਦੇ ਹੁੰਦੇ ਸੀ, ਬੱਚੇ ਹੁੰਦੇ ਸੀ, ਕਿਸੇ ਪ੍ਰਕਾਰ ਦੀ ਚਿੰਤਾ ਨਹੀਂ। ਆਮ ਕਹਾਵਤ ਹੈ ਨਾ, ਬਾਪੂ ਬਾਪੂ ਕਹਿੰਦੇ ਸੀ, ਬੜਾ ਸੁੱਖ ਪਾਉਂਦੇ ਸੀ, ਜਦੋਂ ਦਾ ਬਾਪੂ ਕਹਾਲਿਆ ਉਦੋਂ ਦਾ ਦੁੱਖ ਪਾ ਲਿਆ। ਆਮ ਬਜ਼ੁਰਗ ਸਾਧ ਸੰਗਤ ਇਹ ਕਹਾਵਤ ਸੁਣਾਉਂਦੇ ਹੁੰਦੇ ਆ, ਇਹ ਤਾਂ ਦਰਵੇਸ਼ ਉਮਰ ਹੈ ਬੱਚਿਆਂ ਨੂੰ। ਇੱਕ ਪਾਸੇ ਆਖਦੇ ਗੁਰੂ ਨਾਲ ਜੋੜੋ, ਗੁਰੂ ਘਰ ਲੈ ਕੇ ਆਓ, ਸਿੱਖੀ ਨਾਲ ਜੋੜੋ, ਇੱਕ ਪਾਸੇ ਆਖਦੇ ਬੱਚਿਆਂ ਨੂੰ ਬਾਹਰ ਲੈ ਕੇ ਜਾਓ ਗੁਰਦੁਆਰੇ ਤੋਂ। ਸਾਡੀਆਂ ਬਿਰਤੀਆਂ ਟੁੱਟਦੀਆਂ ਹਨ, ਸਾਡੇ ਮਨ ਟੁੱਟਦੇ ਹਨ। ਸਤਿਗੁਰੂ ਨੇ ਸਿਖਾਇਆ ਭਾਈ ਨਿਤਨੇਮ ਨਹੀਂ ਛੱਡਣਾ, ਦੂਜਾ ਮਹਾਰਾਜ ਨੇ ਸਿਖਾਇਆ ਕਿ ਗੁਰਸਿੱਖਾ ਤੇਰੀ ਬਿਰਤੀ ਐਡੀ ਪਰਪੱਕ ਹੋਵੇ ਕਿ ਦੁਨੀਆਂ ਦੇ ਰੰਗ ਤਮਾਸ਼ੇ ਤੇਰੀ ਬਿਰਤੀ ਨੂੰ ਨਾ ਤੋੜ ਸਕਣ। ਜੇ ਇੱਕ ਬੱਚੇ ਦੇ ਰੋਣ ਦੀ ਆਵਾਜ਼ ਨੇ ਸਾਡੀ ਬਿਰਤੀ ਤੋੜ ਦਿੱਤੀ ਤਾਂ ਬਾਹਰ ਦੇ ਰੰਗ ਤਮਾਸ਼ਿਆਂ ਨੇ ਪਤਾ ਨਹੀਂ ਸਾਧ ਸੰਗਤ ਸਾਨੂੰ ਕਿੱਥੇ ਲੈ ਜਾਣਾ। ਦੁਨੀਆਂ ਦੇ ਰੰਗ ਤਮਾਸ਼ੇ ਤੇਰੀ ਬਿਰਤੀ ਨਾ ਤੋੜ ਸਕਣ, ਇਹੋ ਜਿਹੀ ਬਿਰਤੀ ਬਣ ਜਾਵੇ। ਭਗਤ ਕਬੀਰ ਜੀਆਂ ਨੂੰ ਕਹਿਣ ਲੱਗੇ ਆਓ ਜੀ ਮੇਲਾ ਵਿਖਾ ਲਿਆਈਏ, ਕਹਿੰਦੇ ਜੀ ਚਲੋ। ਵੇਖਿਆ ਕਿਤੇ ਪੰਘੂੜੇ ਲੱਗੇ ਹੈ, ਕਿਤੇ ਖਿਡੌਣਿਆਂ ਦੀਆਂ ਦੁਕਾਨਾਂ, ਕਿਤੇ ਮਠਿਆਈ ਦੀਆਂ ਦੁਕਾਨਾਂ, ਅਤੇ ਕਿਤੇ ਕੁਝ ਹੋ ਰਿਹਾ, ਰੰਗ ਤਮਾਸ਼ੇ ਹੋ ਰਹੇ ਨੇ। ਭਗਤ ਕਬੀਰ ਜੀ ਲੰਘਦੇ 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 ਲੰਘ ਗਏ ਅਤੇ ਉਹ ਮਿੱਤਰ ਬੈਲੀ ਆਖਣ ਲੱਗੇ, ਕਹਿੰਦੇ ਜੀ ਵੇਖਿਆ ਕਿਹੋ ਜਿਹਾ ਸੰਸਾਰ, ਕਿਹੋ ਜਿਹਾ ਮੇਲਾ ਸੀ। ਭਗਤ ਕਬੀਰ ਜੀ ਕਹਿੰਦੇ ਕਬੀਰ ਜੈ ਜੈ ਹੋਂ ਫਿਰਿਓ ਕੌਤਕ ਠਾਓ ਠਾਏ, ਕਹਿੰਦੇ ਜਿੱਥੇ ਜਿੱਥੇ ਮੈਂ ਫਿਰਿਆ ਵੇਖਿਆ ਤਰ੍ਹਾਂ ਤਰ੍ਹਾਂ ਦੇ ਰੰਗ ਤਮਾਸ਼ੇ ਹੁੰਦੇ, ਕੌਤਕ ਠਾਓ ਠਾਏ, ਇੱਕ ਰਾਮ ਸੁਨੇਹੀ ਬਹਰਾ ਉਜਰ ਮੇਰਾ ਭਾਏ। ਕਹਿੰਦੇ ਕੋਈ ਰਾਮ ਦਾ ਪਿਆਰਾ, ਕੋਈ ਪਰਮਾਤਮਾ ਦੇ ਪਿਆਰ ਵਾਲਾ ਨਹੀਂ ਮਿਲਿਆ ਅਤੇ ਉਹਦੇ ਪਿਆਰ ਵਾਲੇ ਤੋਂ ਵਜੋਂ ਮੈਨੂੰ ਸਾਰਾ ਹੀ ਉਜਾੜ ਨਜ਼ਰ ਆਇਆ, ਮੈਨੂੰ ਤਾਂ ਮੇਲਾ ਨਜ਼ਰ ਹੀ ਨਹੀਂ ਆਇਆ। ਮੇਲਾ ਤਾਂ ਜੇ ਕੋਈ ਆਤਮਾ ਦੇ ਮਿਲਣ ਵਾਲਾ ਕੋਈ ਆਤਮਿਕ ਤੌਰ 'ਤੇ ਮਿਲਾਪ ਵਾਲਾ ਮਿਲਦਾ ਤਾਂ ਫਿਰ ਮੈਂ ਮੰਨਦਾ ਕਿ ਹਾਂ ਮੇਲਾ ਹੈ। ਸੋ ਗੁਰੂ ਦੀ ਗੱਲ ਕਰ ਰਹੇ ਸੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਉਹ ਕਹਿੰਦੇ ਮੈਂ ਸੰਤ ਆਖਾਂ ਭਗਤ ਆਖਾਂ, ਉਹ ਭਗਤ ਦੁਨੀਆ ਤੋਂ ਦੂਰ ਜਾ ਕੇ ਸਮਾਧੀਆਂ ਲਾਉਂਦੇ ਰਹੇ, ਇਹ ਐਸਾ ਭਗਤ ਸੰਤ ਜਿਹੜਾ ਮੈਦਾਨੀ ਜੰਗ ਦੇ ਵਿੱਚ ਸਮਾਧੀ ਲਈ ਬੈਠਾ ਹੈ। ਪਰਿਵਾਰ ਵਿਛੋੜਾ ਗੁਰਦੁਆਰਾ ਸਾਹਿਬ ਬਣਿਆ ਹੈ ਨਾ, ਜੰਗ ਦੇ ਵਿੱਚ ਗੁਰੂ ਸਾਹਿਬਾਂ ਨੇ ਕੀਰਤਨ ਕੀਤਾ, ਸਿੱਖ ਵਾਸਤੇ ਪੂਰਨੇ ਪਾ ਚੱਲੇ ਹੈ ਮਹਾਰਾਜ, ਜੰਗ ਦੇ ਵਿੱਚ ਕੀਰਤਨ ਕੀਤਾ, ਮਹਾਰਾਜ ਦੀ ਸਮਾਧੀ ਨਹੀਂ ਟੁੱਟੀ, ਸਿੱਖਾਂ ਦੀ ਸਮਾਧੀ ਨਹੀਂ ਟੁੱਟੀ, ਜੰਗ ਦੇ ਵਿੱਚ ਪਿਆਰੇ ਉਹ ਕੀਰਤਨ ਕੀਤਾ ਅਤੇ ਪੁੱਤਰਾਂ ਨੂੰ ਵਾਰ ਕੇ ਇੱਕ ਪਾਸੇ। ਉਹ ਲੋਕ ਵੱਡਿਆਂ ਵੱਡਿਆਂ ਦੀ ਗੱਲ ਇੱਕ ਕਵੀ ਕਰਦਾ, ਵੱਡਿਆਂ ਦੀ ਗੱਲ ਕੀਤੀ ਕਿਉਂਕਿ ਕਹਿੰਦੇ ਨੇ ਹਾਥੀ ਦੀ ਪੈੜ ਵਿੱਚ ਸਾਰਿਆਂ ਦਾ ਹੀ ਪੈਰ ਆ ਜਾਂਦਾ। ਦਸ਼ਰਥ ਡਿੱਗਾ ਮਹੱਲਾਂ ਤੋਂ ਛਾਲ ਮਾਰੀ, ਦੂਰ ਅੱਖਾਂ ਤੋਂ ਜਦੋਂ ਸੰਤਾਨ ਹੋਈ, ਮੋਰ ਧੱਜ ਦੇ ਅੱਥਰੂ ਵਗ ਤੁਰੇ, ਬੋਟੀ ਜਿਗਰ ਦੀ ਜਦੋਂ ਵੈਰਾਨ, ਮੌਤ ਅਭਿਮੰਨੂ ਦੀ ਸੁਣੀ ਜਦੋਂ ਅਰਜਨ, ਢਿੱਲੀ ਹੱਥ ਵਿੱਚੋਂ ਤੀਰ ਕਮਾਣ ਹੋਈ, ਤਾਨ ਸੈਨ ਨੇ ਸੁਣਿਆ ਜਦੋਂ ਪੁੱਤ ਮਰਿਆ, ਮੁੱਖੋਂ ਬੋਲਣੋਂ ਬੰਦ ਜ਼ੁਬਾਨ ਹੋਈ। ਇਸ ਤਰੀਕੇ ਦੇ ਨਾਲ ਸਾਧ ਸੰਗਤ ਆਖਿਆ ਹੈ, ਚਾਰ ਜਣਿਆਂ ਦਾ ਜ਼ਿਕਰ ਕੀਤਾ, ਦਸ਼ਰਥ ਦਾ, ਮੋਰ ਧੱਜ ਰਾਜੇ ਦਾ, ਅਰਜਨ ਦਾ ਅਤੇ ਤਾਨ ਸੈਨ ਦਾ। ਤਾਨ ਸੈਨ ਬਹੁਤ ਵੱਡਾ ਗਵੱਈਆ ਸੀ, ਅਕਬਰ ਦੇ ਨੌ ਰਤਨਾਂ ਦੇ ਵਿੱਚੋਂ ਇੱਕ ਰਾਗ ਵਿੱਦਿਆ ਦਾ ਜਾਣੂ, ਪਰ ਜਿਸ ਦਿਨ ਉਹਦੇ ਪੁੱਤਰ ਦੀ ਮੌਤ ਹੋਈ ਨਾ, ਉਦੋਂ ਬਾਅਦ ਉਹ ਗਾ ਨਹੀਂ ਸਕਿਆ, ਉਹਦੇ ਗਲੇ ਦੇ ਵਿੱਚੋਂ ਆਵਾਜ਼ ਨਹੀਂ ਨਿਕਲੀ, ਉਦੋਂ ਮੁੜ ਕੇ ਉਹਦੇ ਗਲ ਦੇ ਵਿੱਚੋਂ ਰਾਗ ਨਹੀਂ ਨਿਕਲਿਆ। ਬੜਾ ਸੋਹਣਾ ਗਾਉਂਦਾ ਸੀ, ਗਾ ਨਹੀਂ ਸਕਿਆ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੋ ਪੁੱਤਰਾਂ ਨੂੰ ਚਮਕੌਰ ਦੀ ਗੜੀ ਦੇ ਵਿੱਚ ਵਾਰ ਕੇ ਅਤੇ ਸਾਧ ਸੰਗਤ ਮਾਛੀਵਾੜੇ ਦੇ ਜੰਗਲ ਦੇ ਵਿੱਚ ਜਾ ਕੇ ਅਤੇ ਖਿਆਲ ਪਾਤਸ਼ਾਹੀ ਦਸਵੀਂ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ, ਤੁਧ ਬਿਨ ਰੋਗ ਰਜਾਈਆਂ ਦੇ ਓਢਣ, ਨਾਗ ਨਿਵਾਸਾਂ ਦੇ ਰਹਿਣਾ, ਸੂਲ ਸਰਾਹੀ ਖੰਜਰ ਪਿਆਲਾ, ਵਿੰਗ ਕਸਾਈਆਂ ਦਾ ਸਹਿਣਾ, ਯਾਰੜੇ ਦਾ ਸਾਨੂੰ ਸੱਥਰ ਚੰਗਾ, ਭੱਠ ਖੇੜਿਆਂ ਦਾ ਰਹਿਣਾ। ਦੁਨਿਆਵੀ ਕਿਸੇ ਦੁੱਖ ਦਾ ਜ਼ਿਕਰ ਨਹੀਂ ਕੀਤਾ, ਨਾ ਆਨੰਦਪੁਰ ਛੱਡਣ ਦਾ ਜ਼ਿਕਰ, ਨਾ ਮੁਗਲਾਂ ਦੀਆਂ ਪਹਾੜੀ ਰਾਜਿਆਂ ਦੀਆਂ ਝੂਠੀਆਂ ਕਸਮਾਂ ਦਾ ਜ਼ਿਕਰ, ਨਾ ਪਰਿਵਾਰ ਦੇ ਵਿਛੋੜੇ ਦਾ ਜ਼ਿਕਰ, ਨਾ ਹੱਥੀਂ ਤੋਰੇ ਪੁੱਤਰਾਂ ਦਾ ਜ਼ਿਕਰ, ਨਾ ਪ੍ਰਾਣਾਂ ਤੋਂ ਪਿਆਰੇ ਗੁਰਸਿੱਖਾਂ ਦੀਆਂ ਸ਼ਹੀਦੀਆਂ ਦਾ ਜ਼ਿਕਰ। ਜੇ ਜ਼ਿਕਰ ਕੀਤਾ ਤਾਂ ਸਾਧ ਸੰਗਤ ਉਹ ਅਕਾਲ ਪੁਰਖ ਵਾਹਿਗੁਰੂ ਦੇ ਵਿਛੋੜੇ ਦਾ ਜ਼ਿਕਰ ਕੀਤਾ। ਤਾਨ ਸੈਨ ਗਾ ਨਹੀਂ ਸਕਿਆ ਉਦੋਂ ਬਾਅਦ, ਅਤੇ ਸਾਧ ਸੰਗਤ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਅਲਾਹੀ ਗੀਤ ਗਾ ਰਹੇ ਨੇ। ਉਹ ਸਾਡਾ ਹਾਲ ਮਰੀਦਾਂ ਦਾ ਕਹਿਣਾ, ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ, ਮਿੱਤਰ ਪਿਆਰੇ ਨੂੰ ਪਿਆਰੇ ਨੂੰ ਮਿੱਤਰ ਪਿਆਰੇ। ਅਸਤਰਾਂ ਸਾਧ ਸੰਗਤ ਉਹ ਅਕਾਲ ਪੁਰਖ ਦੇ ਅੱਗੇ ਆਪਣਾ ਹਾਲ ਬਿਆਨ ਕੀਤਾ ਹੈ। ਤੁਧ ਬਿਨ ਰੋਗ ਰਜਾਈਆਂ ਦਾ ਓਢਣ ਨਾਗ ਨਿਵਾਸਾਂ ਦੇ ਰਹਿਣਾ ਦੁਨਿਆਵੀ ਸੁੱਖ ਕਹਿੰਦੇ ਇਸ ਤਰ੍ਹਾਂ ਲੱਗਦਾ ਜਿਵੇਂ ਸੱਪਾਂ ਦੇ ਨਾਲ ਰਹਿਣਾ ਪਵੇ। ਸੱਪ ਨੂੰ ਤੇ ਨਾਗ ਨੂੰ ਤੇ ਵੇਖ ਕੇ ਹੀ ਡਰ ਲੱਗਦਾ ਹੈ ਤੇ ਜੇ ਕਿਤੇ ਨਾਲ ਰਹਿਣਾ ਪੈ ਜਾਵੇ ਤੇ ਸਾਧ ਸੰਗਤ ਫਿਰ ਵੇਖੋ ਕਿੰਨਾ ਮੁਸ਼ਕਿਲ ਹੈ। ਤੁਧ ਬਿਨ ਰੋਗ ਕਹਿੰਦੇ ਰੋਗ ਲੱਗਦਾ ਰਜਾਈਆਂ ਬਿਸਤਰਿਆਂ ਦਾ ਕੰਬਲਾਂ ਦਾ ਉੱਤੇ ਲੈਣਾ ਓਢਣ ਨਾਗ ਨਿਵਾਸਾਂ ਦੇ ਰਹਿਣਾ ਸੂਲ ਸਰਾਹੀ ਖੰਜਰ ਪਿਆਲਾ ਸੂਲਾਂ ਦੀ ਨਿਆਈ ਸਰਾਈਆਂ ਖੰਜਰਾਂ ਦੇ ਨਿਆਈ ਪਿਆਲੇ ਬਿੰਗ ਕਸਾਈਆਂ ਦਾ ਸਹਿਣਾ। ਕਸਾਈਆਂ ਦੇ ਕੋਲ ਬਿੰਗ ਹੁੰਦਾ ਜਿਹਦੇ ਨਾਲ ਉਹ ਜਾਨਵਰਾਂ ਦੀਆਂ ਆਂਦਰਾਂ ਕੱਢਦੇ ਹੈ। ਕਹਿੰਦੇ ਹੇ ਵਾਹਿਗੁਰੂ ਤੇਰਾ ਵਿਛੋੜਾ ਸਾਡੀਆਂ ਆਂਦਰਾਂ ਕੱਢ ਕੇ ਲੈ ਜਾਂਦਾ। ਬਿੰਗ ਕਸਾਈਆਂ ਦਾ ਸਹਿਣਾ ਯਾਰੜੇ ਦਾ ਸਾਨੂੰ ਸੱਥਰ ਚੰਗਾ ਆਪਣੇ ਪਿਆਰੇ ਦਾ ਸੱਥਰ ਧਰਤੀ ਤੇ ਸੋਣਾ। ਕਹਿੰਦੇ ਉਹ ਵੀ ਚੰਗਾ ਜਾਪਦਾ ਹੈ ਭੱਠ ਖੇੜਿਆਂ ਦਾ ਰਹਿਣਾ ਦੁਨਿਆਵੀ ਸੁੱਖਾਂ ਨੂੰ ਭੱਠ ਆਖ ਦਿੱਤਾ। ਗੁਰਬਾਣੀ ਵਿੱਚ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਪੰਗਤੀਆਂ ਆਉਂਦੀਆਂ ਨੇ ਸੇਜੜੀਆ ਸੁਹੈਨ ਹੀਰੇ ਲਾਲ ਜੜੰਦੀਆਂ। ਕਹਿੰਦੇ ਬੜੀ ਸੋਹਣੀ ਸੇਜ ਬਣੀ ਹੋਈ ਹੈ ਬੜਾ ਸੋਹਣਾ ਘਰ ਬਣਿਆ ਮਹਿਲ ਬਣਿਆ ਸੇਜੜੀਆ ਸੁਹੈਨ ਹੀਰੇ ਲਾਲ ਜੜੰਦੀਆਂ ਹੀਰੇ ਮੋਤੀ ਲੱਗੇ ਹੋਏ ਹੈ ਪਲੰਗ ਨੂੰ ਕਿਸੇ ਚੀਜ਼ ਦੀ ਘਾਟ ਨਹੀਂ। ਸੇਜੜੀਆਂ ਸੁਹੈਨ ਹੀਰੇ ਲਾਲ ਜੜੰਦੀਆਂ ਸੁਪਰ ਕੱਪੜ ਭੋਗ ਢੇਰ ਲੱਗੇ ਹੋਏ ਨੇ ਕੱਪੜਿਆਂ ਦੇ ਤਰ੍ਹਾਂ ਤਰ੍ਹਾਂ ਦੇ ਰੇਸ਼ਮੀ ਕੱਪੜੇ ਉੱਤੇ ਲੈਣ ਵਾਸਤੇ ਪਾਉਣ ਵਾਸਤੇ ਗਹਿਣੇ ਗੱਟੇ ਦੀ ਘਾਟ ਕੋਈ ਨਹੀਂ ਸੁਪਰ ਕੱਪੜ ਭੋਗ ਪਰ ਇੱਕ ਚੀਜ਼ ਨਹੀਂ ਨਾਨਕ ਪਿਰੀ ਵੀ ਹੋਣੀ ਤੱਤੀਆਂ। ਪਤੀ ਪਰਦੇਸ ਗਿਆ ਹੋਇਆ ਹੈ ਤੇ ਸਾਧ ਸੰਗਤ ਉਸ ਇਸਤਰੀ ਨੂੰ ਉਹ ਸਾਰੀਆਂ ਹੀ ਚੀਜ਼ਾਂ ਦੁੱਖ ਦੇ ਰਹੀਆਂ ਨੇ। ਆਖੋ ਸਤਨਾਮ ਸ੍ਰੀ ਸੁਪਰ ਕੱਪੜ ਭੋਗ ਨਾਨਕ ਪਿਰੀ ਵੀ ਹੋਣੀ ਤੱਤੀਆਂ ਮਨ ਤੱਤਾ ਹੈ ਬਿਰਹੋਂ ਦੀ ਅੱਗ ਦੇ ਵਿੱਚ ਜਲ ਰਿਹਾ ਹੈ। ਬਿਰਹੋਂ ਦੀ ਅੱਗ ਸਾੜ ਰਹੀ ਹੈ ਮਨ ਨੂੰ ਜਾਲ ਰਹੀ ਹੈ। ਇਸੇ ਤਰ੍ਹਾਂ ਸਾਧ ਸੰਗਤ ਗੁਰੂ ਸਾਹਿਬਾਂ ਨੇ ਅਖੀਰ ਦੇ ਵਿੱਚ ਜ਼ਿਕਰ ਕੀਤਾ ਸ਼ਬਦ ਦੇ ਵਿੱਚ ਧੰਨ ਸਤਿਗੁਰੂ। ਕੱਲ੍ਹ ਵੀ ਅਸੀਂ ਬੇਨਤੀ ਕੀਤੀ ਸੀ 2 ਮਿੰਟਾਂ ਵਿੱਚ ਵਿਚਾਰ ਸੱਜਣ ਸੱਚਾ ਪਾਤਸ਼ਾਹੋ ਸਿਰ ਸ਼ਾਹਾਂ ਦੇ ਸ਼ਾਹੋ ਜਿਸ ਪਾਸ ਬੈਠਿਆਂ ਸੋਹੀ ਹੈ ਸੋਭਾ ਪਾਈ ਦੀ ਹੈ ਜਿਹਦੇ ਨੇੜੇ ਬਹਿ ਕੇ ਕੋਲ ਬਹਿ ਕੇ ਸਭਨਾ ਸਭਨਾ ਦਾ ਵੇਸਾਹੋ ਇੱਥੇ ਆ ਕੇ ਸਤਸੰਗਤ ਦਾ ਰੂਪ ਹੋ ਜਾਈਦਾ। ਵੇਖੋ ਮਹਾਰਾਜ ਨੇ ਕਿੱਡੀ ਵਡਿਆਈ ਦਿੱਤੀ ਸਾਡੇ ਗੁਰੂ ਨਹੀਂ ਬਣੇ ਸਾਡੇ ਸੱਜਣ ਬਣ ਗਏ ਸਾਡੇ ਮਿੱਤਰ ਬਣ ਗਏ ਸਾਡੇ ਮੀਤ ਬਣ ਗਏ ਸਾਡੇ ਮੀਤ ਵੀ ਨਹੀਂ ਬਣੇ ਮਹਾਰਾਜ ਸਾਨੂੰ ਆਪਣਾ ਰੂਪ ਹੀ ਬਣਾਈ ਜਾਂਦੇ ਆ ਆਪਣਾ ਪਰਿਵਾਰ ਹੀ ਬਣਾਈ ਜਾਂਦੇ ਹੈ। ਪਿਆਰਿਓ ਕਿਸੇ ਖਿਡਾਰੀ ਦੀ ਆਪਾਂ ਨੂੰ ਜਰਸੀ ਮਿਲ ਜਾਵੇ ਨਾ ਵਰਦੀ ਮਿਲ ਜਾਵੇ। ਅਸੀਂ ਇੱਕ ਘਰ ਵੇਖਿਆ ਸ਼ੀਸ਼ੇ ਦੇ ਵਿੱਚ ਜੜਾ ਕੇ ਰੱਖੀ ਹੈ ਕਹਿੰਦੇ ਆਟੋਗ੍ਰਾਫ ਦਿੱਤਾ ਹੋਇਆ ਖਿਡਾਰੀ ਨੇ ਉੱਤੇ ਸ਼ੀਸ਼ੇ ਦੇ ਵਿੱਚ ਜੜੀ ਹੈ ਕਿਸੇ ਖਿਡਾਰੀ ਦੀ ਵਰਦੀ ਆਟੋਗ੍ਰਾਫ ਦਿੱਤਾ ਵੀ ਚੰਗੀ ਗੱਲ ਹੈ ਖੇਡਾਂ ਨਾਲ ਪਿਆਰ ਹੈ ਪਰ ਜੋ ਸਤਿਗੁਰੂ ਨੇ ਸਾਨੂੰ ਆਪਣੀ ਵਰਦੀ ਦਿੱਤੀ ਹੈ ਅਤੇ ਸਦ ਸੰਗਤ ਸ਼ੀਸ਼ੇ ਦੇ ਵਿੱਚ ਜੜਨ ਵਾਸਤੇ ਨਹੀਂ, ਪਾਤਸ਼ਾਹ ਨੇ ਵਰਦੀ ਦਿੱਤੀ ਹੈ, ਸਿੱਖਾਂ ਇਸ ਵਰਦੀ ਨੂੰ ਧਾਰਨ ਕਰ, ਪੰਜਾਂ ਕਕਾਰਾਂ ਦੀ ਰਹਿਤ ਰੱਖ, ਬਾਣਾ ਧਾਰਨ ਕਰ। ਮਹਾਰਾਜ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖਿਆ, ਜਿਹੋ ਜਿਹਾ ਮੈਂ ਹਾਂ ਉਹੋ ਜਿਹਾ ਮੈਂ ਆਪਣੇ ਖਾਲਸੇ ਨੂੰ ਬਣਾ ਦੇਣਾ, ਕਿਤੇ ਮੇਰੇ ਖਾਲਸੇ ਕੋਲ ਬਹਾਨਾ ਨਾ ਰਹਿ ਜਾਵੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤਰ ਭਾਗਾਂ ਵਾਲੇ ਸਨ, ਸਤਿਗੁਰੂ ਦੇ ਘਰ ਉਹਨਾਂ ਦਾ ਜਨਮ ਹੋ ਗਿਆ। ਸਤਿਗੁਰੂ ਦੇ ਘਰ ਉਹਨਾਂ ਦਾ ਜਨਮ ਹੋਇਆ, ਭਾਗਾਂ ਵਾਲੇ ਸਨ। ਸਤਿਗੁਰੂ ਕਹਿਣ ਲੱਗੇ, ਭਾਈ ਤੁਸੀਂ ਵੀ ਭਾਗਾਂ ਵਾਲੇ ਹੋ, ਤੁਸੀਂ ਵੀ ਮੇਰੇ ਪੁੱਤਰ ਹੋ, ਤੁਹਾਡਾ ਵੀ ਮੇਰੇ ਘਰ ਜਨਮ ਹੋ ਜਾਵੇਗਾ ਜਿਸ ਦਿਨ ਤੁਸੀਂ ਖੰਡੇ ਬਾਟੇ ਦੀ ਪੌਹਲ ਲੈ ਲਵੋਗੇ, ਤੁਸੀਂ ਵੀ ਮੇਰੇ ਘਰ ਜੰਮ ਪਵੋਗੇ। ਉਹ ਬਿੰਦੀ ਪੁੱਤਰ ਸਨ ਜਿਹੜੇ ਬਿੰਦ ਤੋਂ ਪੈਦਾ ਹੋਏ, ਤੁਸੀਂ ਨਾਦੀ ਪੁੱਤਰ ਹੋ, ਨਾਦੀ ਜਿਹੜੇ ਆਵਾਜ਼ ਤੋਂ ਗੁਰਮੰਤਰ ਦੁਆਰਾ ਪੰਜ ਪਿਆਰੇ ਗੁਰਮੰਤਰ ਦਿੰਦੇ ਹੈ, ਜਿਹੜੇ ਨਾਦ ਤੋਂ ਪੈਦਾ ਹੁੰਦੇ, ਆਵਾਜ਼ ਤੋਂ ਪੈਦਾ ਹੁੰਦੇ, ਤੁਸੀਂ ਮੇਰੇ ਨਾਦੀ ਪੁੱਤਰ ਹੋ। ਦਮਦਮਾ ਸਾਹਿਬ ਦੀ ਧਰਤੀ 'ਤੇ ਸੱਚੇ ਪਾਤਸ਼ਾਹ ਨੇ ਆਖਿਆ, ਜਦੋਂ ਦਿੱਲੀ ਤੋਂ ਆਈਆਂ ਮਾਤਾਵਾਂ, ਮਾਤਾ ਸਾਹਿਬ ਕੌਰ ਜੀ, ਮਾਤਾ ਸੁੰਦਰ ਕੌਰ ਜੀ ਦਿੱਲੀ ਤੋਂ ਚੱਲ ਕੇ ਆਈਆਂ, ਆਖਿਆ ਮਹਾਰਾਜ ਸਾਰੀ ਸੰਗਤ ਬੈਠੀ ਦਿਸ ਰਹੀ ਹੈ ਪਰ ਕਿਤੇ ਲਾਲ ਨਜ਼ਰ ਨਹੀਂ ਆਉਂਦੇ। ਅਤੇ ਉਸ ਵੇਲੇ ਗੁਰੂ ਸਾਹਿਬਾਂ ਨੇ ਸਿੱਖ ਸੰਗਤਾਂ ਵਾਲੇ ਇਸ਼ਾਰਾ ਕਰਕੇ ਆਖਿਆ, ਕਹਿਣ ਲੱਗੇ, ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁੱਤ ਚਾਰ, ਚਾਰ ਮੂਏ ਤੋਂ ਕਿਆ ਭਇਆ ਜੀਵਤ ਕਈ ਹਜ਼ਾਰ। ਕਿੰਨੀ ਵਡਿਆਈ ਦਿੱਤੀ ਪਾਤਸ਼ਾਹ ਨੇ, ਸਾਡੇ ਸੱਜਣ ਬਣ ਗਏ, ਸਾਨੂੰ ਆਪਣੇ ਪੁੱਤਰ ਬਣਾ ਲਿਆ, ਸਾਡੇ ਮਾਤਾ ਪਿਤਾ ਬਣ ਗਏ, ਸਾਡੇ ਮਿੱਤਰ ਬਣ ਗਏ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ ਸਭਣੀ ਥਾਈ, ਤਾਂ ਭਉ ਕਿਹਾ ਕਾੜਾ ਜੀਉ, ਜਾਂ ਕਾ ਮੀਤ ਸੱਜਣ ਹੈ ਸਮੀਆਂ, ਤਿਸ ਜਨ ਕੋ ਕਹੋ ਕਾਂ ਕੀ ਕਮੀਆਂ। ਗੁਰਬਾਣੀ ਵਿੱਚ ਹਉਮੈ ਹੰਕਾਰ ਨਹੀਂ, ਸਾਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਪੜ੍ਹ ਲਵੋ, ਗੁਰਬਾਣੀ ਵਿੱਚ ਬਚਨ ਆਉਣਗੇ, ਇੱਦਾਂ ਲੱਗਦਾ ਜਿਵੇਂ ਸਾਹਮਣੇ ਬਹਿ ਕੇ ਉਚਾਰੇ, ਕਿਤੇ ਤੂੰ, ਕਿਤੇ ਤੁਧ, ਕਿਤੇ ਤੇਰਾ, ਕਿਤੇ ਤੁਝ, ਕਿਤੇ ਹੋਂ, ਕਿਤੇ ਮੈਂ, ਸਾਹਮਣੇ ਬਹਿ ਕੇ ਉਚਾਰੇ ਹੋਣ। ਹੰਕਾਰ ਤਾਂ ਹੈ ਹੀ ਨਹੀਂ, ਮਹਾਰਾਜ ਨੇ ਕੋਲ ਰੱਖਿਆ ਹੀ ਨਹੀਂ। ਆਪਣੇ ਆਪ ਨੂੰ ਵੱਡੇ ਭਾਗਾਂ ਵਾਲੇ ਜਾਣਨਾ ਚਾਹੀਦਾ ਹੈ। ਅਸੀਂ ਐਸੇ ਸਤਿਗੁਰੂ ਨੂੰ ਵੀ ਛੱਡ ਕੇ ਅਤੇ ਹੋਰ ਦੰਭੀਆਂ ਪਖੰਡੀਆਂ ਦੇ ਮਗਰ ਭੱਜਣਾ ਕਰਦੇ ਹਾਂ, ਉਹ ਭਾਗਾਂ ਵਾਲੇ ਹਾਂ, ਸਾਨੂੰ ਐਸਾ ਸਤਿਗੁਰੂ ਮਿਲਿਆ ਹੈ, ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਵਿਛੜਿਆ ਮੇਲਾ ਪ੍ਰਭੂ ਹਰ ਦਰਗਹਿ ਕਾ ਬਸੀਠ। ਆਓ ਉਹ ਮਾਤਾਵਾਂ ਨੂੰ ਆਖਿਆ, ਉਹ ਤਾਂ ਲੱਗ ਗਏ ਧਰਮ ਦੇ ਲੇਖੇ, ਪਿਆਰੇ ਲਾਲ ਭਾਗਾਂ ਵਾਲੀਓ, ਲੱਗ ਗਏ ਧਰਮ ਦੇ ਲੇਖੇ, ਪਿਆਰੇ ਲਾਲ ਭਾਗਾਂ ਵਾਲੀਓ, ਵਾਹਿਗੁਰੂ ਆਹੇ ਗੁਰੂ, ਵਾਹਿਗੁਰੂ ਆਹੇ ਗੁਰੂ। Vai Guru, vai Re Guru, vai Guru, vai Re Guru. Vahe Guru, Vahe Guru, Vahe Guru, Vahe Guru, Vahe Guru. O ta lag ge tarm de lekhe chare lal, lag ge tarm de le. इन पुत्रन के शीश पर वार दिए चार मुए तो इस तरह महाराज ने बख्शिशा कीतियां साढ़े सज्जन बन गए सानू अपना रूप बना लिया साढ़े ते इन्नी कृपा की साढ़े तो मंगया कुछ नहीं साढ़े जीवन दे सुधार वास्ते महाराज ने रहत दिती बाणी दिती बाणा दिता ते सानू बाणी बाणे दे धारनी बनना चाहीदा है। सो आओ दो दिन दा समा होर है आप संगतां दे गुरु कृपा द्वारा दर्शन करांगे। सो साध संगत जी अज दे दीवान च इन्नी हाजरी प्रवान करनी बोलदियां विचार करदियां एक नहीं अनेकां प्रकार दियां भुल्लां चुक्कां गलतियां हो जांदियां हन। सतगुरु ते सतगुरु दी साजी नवाजी संगत बख्शन आ रहा भुल चुक दी खिमा करनी कल नू फिर इसे तरह शामां दे दीवान वे तुहाडे दर्शन करांगे रहिंदियां विचारां पूरियां करन दा जतन करांगे। सो सतगुरु कृपा करे सोझी बख्शे सोई कराए जो तुद भावै मोहे सियाणप कछु ना आवै बख्शो आग्या बुलाओ फतेह। वाहिगुरु जी का खालसा वाहिगुरु जी की फतेह।